ਸਾਡੇ ਕੀਤੇ ਇਹ ਉਸ ਵੇਲੇ ਸਾਡੇ ਕੋਲੋਂ ਬਾਗੀ ਹੋਏ ਨੇ ਇਸ ਕਰਕੇ ਇਹ ਤਾਂ ਸਾਡੀ ਰਈਅਤ ਆ ਇਹ ਤਾਂ ਸਾਡੀ ਪਰਜਾ ਹੈ
ਜੋ ਪਾਈ ਤਬ ਅੰਗਰੇਜ਼ਨ ਤਿਉਂ ਹੀ ਲਿਖ ਲਿਓ
ਉਸ ਵੇਲੇ ਨਾ ਅੰਗਰੇਜ਼ਾਂ ਨੇ ਜਿਵੇਂ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੇ ਖਾਲਸੇ ਬਾਰੇ ਦੱਸਿਆ ਉਸੇ ਤਰ੍ਹਾਂ ਹੀ ਖਾਲਸੇ ਦਾ ਇਤਿਹਾਸ ਇਹਨਾਂ ਨੇ ਲਿਖ ਲਿਆ
ਸਿੰਘਨ ਰਾਜ ਨਕਿਨੋ ਦਇਓ
ਇਹ ਵੀ ਲਿਖ ਲਿਆ ਕਿ ਇਹਨਾਂ ਸਿੰਘਾਂ ਨੂੰ ਕਿਸੇ ਨੇ ਰਾਜ ਨਹੀਂ ਦਿੱਤਾ ਇਹਨਾਂ ਨੇ ਆਪ ਹੀ ਆਕੀ ਹੋ ਕੇ ਬਾਗੀ ਹੋ ਕੇ ਰਾਜ ਪ੍ਰਾਪਤ ਕੀਤਾ ਹੈ ਇਹਨਾਂ ਨੂੰ ਕਿਸੇ ਨੇ ਰਾਜ ਭਾਗ ਨਹੀਂ ਦਿੱਤਾ ਕਿਸੇ ਨੇ ਇਹਨਾਂ ਨੂੰ ਪਟਾ ਨਹੀਂ ਲਿਖ ਕੇ ਦਿੱਤਾ
ਨਹੀਂ ਪਰਵਾਨੋ ਸਿੰਘਾਂ ਪਾਏ
ਸਿੰਘਾਂ ਨੂੰ ਕਿਸੇ ਬਾਦਸ਼ਾਹ ਕੋਲੋਂ ਕੋਈ ਪਰਵਾਨਾ ਪ੍ਰਾਪਤ ਨਹੀਂ ਹੋਇਆ ਇਹ ਕਿਸੇ ਦੀ ਲਿਖਤ ਪ੍ਰਾਪਤ ਕਰਕੇ ਇਹਨਾਂ ਨੇ ਰਾਜ ਨਹੀਂ ਪ੍ਰਾਪਤ ਕੀਤਾ
ਨਹੀਂ ਬਖਸ਼ ਕਿਨ ਕਰੀ ਪਾਤਸ਼ਾਹ
ਨਾ ਕਿਸੇ ਮੁਸਲਮਾਨ ਬਾਦਸ਼ਾਹ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਆ ਰਾਜ ਭਾਗ ਦੀ ਨਾ ਹੀ ਕਿਸੇ ਪਾਤਸ਼ਾਹ ਨੇ ਇਹਨਾਂ ਨੂੰ ਕੋਈ ਰਾਜ ਦਿੱਤਾ ਹੈ
ਦਲੀਸ਼ ਤੇ ਉਹ ਤਿਮ ਲਿਖਿਓ ਕਿਤਾਬ
ਤਾਂ ਜਦੋਂ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੇ ਇਹ ਗੱਲਾਂ ਲਿਖ ਕਹੀਆਂ ਉਸੇ ਤਰ੍ਹਾਂ ਸਰ ਡੇਵਿਡ ਆਕਟਰ ਲੋਨੀ ਨੇ ਆਪਣੀ ਕਿਤਾਬ ਦੇ ਵਿੱਚ ਉਹ ਸਾਰੀਆਂ ਗੱਲਾਂ ਲਿਖ ਲਈਆਂ
ਹੁਕਮ ਪਾਏ ਯੋ ਧਰੀ ਸ਼ਿਤਾਬ
ਉਹ ਜਿਹੜੀ ਕਿਤਾਬ ਸੀ ਉਹਨੇ ਸਾਂਭ ਕੇ ਰੱਖ ਲਈ ਕਿਉਂਕਿ ਅੰਗਰੇਜ਼ ਜਿਹੜੇ ਸਨ ਇਹ ਜਿੱਥੇ ਜਾਂਦੇ ਸਨ ਉਥੋਂ ਦਾ ਸਾਰਾ ਇਤਿਹਾਸ ਆਪਣੀਆਂ ਕਿਤਾਬਾਂ ਚ ਲਿਖ ਲੈਂਦੇ ਸੀ ਕਿ ਇੱਥੇ ਇਹਨਾਂ ਦੇ ਕੋਲੇ ਰਾਜ ਕਿਵੇਂ ਆਇਆ ਕਿਵੇਂ ਪ੍ਰਾਪਤ ਹੋਇਆ ਇਹ ਰਾਜੇ ਕਿਵੇਂ ਬਣੇ ਨੇ ਇੱਥੋਂ ਦੀਆਂ ਕਮੀਆਂ ਕੀ ਨੇ ਇੱਥੋਂ ਦਾ ਵਾਧਾ ਕੀ ਹੈ ਇਹ ਸਾਰੀਆਂ ਗੱਲਾਂ ਉਹ ਲਿਖ ਲਿਆ ਕਰਦੇ ਸਨ ਤੋ ਇਸੇ ਤਰ੍ਹਾਂ ਖਾਲਸੇ ਦਾ ਵੀ ਕੁਝ ਇਤਿਹਾਸ ਜਿਵੇਂ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੇ ਦੱਸਿਆ ਉਸੇ ਤਰ੍ਹਾਂ ਸਰ ਡੇਵਿਡ ਆਕਟਰ ਲੋਨੀ ਨੇ ਕਿਤਾਬ ਦੇ ਵਿੱਚ ਲਿਖ ਕੇ ਰੱਖ ਲਿਆ
ਜੋ ਨੈ ਪਰਵਾਨੋ ਸਿੰਘਨ ਪਾਏ
ਫਿਰ ਅੰਗਰੇਜ਼ ਜਰਨੈਲ ਬੋਲਿਆ ਕਹਿਣ ਲੱਗਾ ਜੇ ਇਹਨਾਂ ਸਿੰਘਾਂ ਨੇ ਕਿਸੇ ਕੋਲੋਂ ਰਾਜ ਪ੍ਰਾਪਤ ਨਹੀਂ ਕੀਤਾ ਜੇ ਇਹਨਾਂ ਸਿੰਘਾਂ ਨੂੰ ਕਿਸੇ ਨੇ ਪਰਵਾਨਾ ਲਿਖ ਕੇ ਨਹੀਂ ਦਿੱਤਾ ਰਾਜ ਭਾਗ ਦਾ
ਉਹਨੇ ਬਖਸ਼ਿਓ ਕਿਨ ਪਾਤਸ਼ਾਹ
ਨਾ ਹੀ ਕਿਸੇ ਬਾਦਸ਼ਾਹ ਨੇ ਇਹਨਾਂ ਨੂੰ ਰਾਜ ਦਿੱਤਾ ਨਾ ਕਿਸੇ ਮੁਗਲ ਬਾਦਸ਼ਾਹ ਨੇ ਇਹਨਾਂ ਨੂੰ ਰਾਜ ਸੌਂਪਿਆ ਹੈ
ਰਈਅਤ ਆਕੀ ਕਬ ਰਹਿਣੇ ਪਾਏ
ਇਹ ਤਾਂ ਫਿਰ ਬਾਗੀ ਰਈਅਤ ਹੈ ਇਹ ਜਿਹੜੀ ਬਗਾਵਤ ਕਰਨ ਵਾਲੀ ਜਿਹੜੀ ਰਈਅਤ ਪਰਜਾ ਮੈਂ ਇਹਨਾਂ ਨੂੰ ਕਿੱਥੇ ਬਾਗੀ ਰਹਿਣ ਦਿਆਂਗਾ ਉਹ ਜਿਹੜਾ ਅੰਗਰੇਜ਼ ਅਫਸਰ ਸੀ ਕਹਿੰਦਾ ਜੇ ਫਿਰ ਇਹ ਰਈਅਤ ਬਾਗੀ ਰਈਅਤ ਹੈ ਤੇ ਫਿਰ ਇਹ ਕਿੰਨਾ ਕੁ ਚਿਰ ਬਾਗੀ ਰਹੇਗੀ ਇਹ ਕਿੰਨਾ ਕੁ ਚਿਰ ਬਗਾਵਤ ਕਰਨਗੇ
ਲਈ ਅਬ ਇਨ ਤੈ ਮੁਲਕ ਛਿਨਾਏ
ਇਹਨਾਂ ਕੋਲੋਂ ਤਾਂ ਫਿਰ ਮੁਲਕ ਮੈਂ ਛੇਤੀ ਖੋਹ ਲਵਾਂਗਾ ਇਹਨਾਂ ਕੋਲੋਂ ਤਾਂ ਫਿਰ ਜਿਹੜਾ ਇਹਨਾਂ ਦਾ ਰਾਜ ਆ ਉਹ ਮੈਂ ਛੇਤੀ ਖੋਹ ਲਵਾਂਗਾ ਆਪਣੇ ਅਧੀਨ ਕਰ ਲਵਾਂਗਾ ਜੇ ਰਈਅਤ ਹੀ ਹੈ ਇਹ ਪਰਜਾ ਹੀ ਵਿਗੜੀ ਹੋਈ ਪਰਜਾ ਬਾਗੀ ਪਰਜਾ ਤੇ ਫਿਰ ਇਹਨਾਂ ਦੇ ਕੋਲ ਜਿਹੜਾ ਰਾਜ ਆ ਉਹ ਤਾਂ ਫਿਰ ਅਸੀਂ ਛੇਤੀ ਖੋਹ ਲਵਾਂਗੇ
ਜਬ ਅੰਗਰੇਜ਼ਨ ਇਮ ਲਿਖ ਤਰਿਓ
ਜਦੋਂ ਸਰ ਡੇਵਿਡ ਆਕਟਰ ਲੋਨੀ ਨੇ ਇਸ ਤਰ੍ਹਾਂ ਇਹ ਗੱਲ ਲਿਖ ਲਈ
ਦੁਸ਼ਟ ਮੁਗਲ ਤਬ ਖੁਸ਼ੀਆਂ ਨ ਭਰਿਓ
ਜਿਹੜਾ ਦੁਸ਼ਟ ਮੁਗਲ ਬਾਦਸ਼ਾਹ ਸੀ ਬਹਾਦਰ ਸ਼ਾਹ ਜ਼ਫਰ ਇਹ ਬੜਾ ਖੁਸ਼ ਹੋਇਆ ਇਹ ਬੜਾ ਪ੍ਰਸੰਨ ਹੋਇਆ ਵੀ ਮੇਰਾ ਕੰਮ ਬਣ ਜਾਏਗਾ ਵੀ ਮੈਂ ਤਾਂ ਅੱਗੇ ਚਾਹੁੰਦਾ ਵੀ ਅੰਗਰੇਜ਼ ਜਿਹੜੇ ਨੇ ਪੰਜਾਬ ਤੇ ਕਬਜ਼ਾ ਕਰ ਲੈਣ ਤੇ ਜਦੋਂ ਇਹਨਾਂ ਨੂੰ ਏਦਾਂ ਪਤਾ ਲੱਗੇਗਾ ਵੀ ਇਹ ਪਰਜਾ ਹੀ ਨੇ ਤੇ ਇਹਨਾਂ ਨੂੰ ਸਾਡੇ ਅਧੀਨ ਹੋਣਾ ਚਾਹੀਦਾ ਇਸ ਕਰਕੇ ਇਹਨੇ ਆਖਿਆ ਵੀ ਇਹ ਤਾਂ ਮੇਰੀ ਮਨ ਭਾਉਂਦੀ ਗੱਲ ਹੋ ਜਾਏਗੀ ਅੰਗਰੇਜ਼ ਜਿਹੜੇ ਨੇ ਪੰਜਾਬ ਤੇ ਕਾਬਜ਼ ਹੋ ਜਾਣਗੇ
ਦੋਹਰਾ ਤੁਰਕ ਨਾ ਖੁਸ਼ੀਆਂ ਕਿਮ ਕਰੇ ਕਿਮ ਕਹੇ ਨਾ ਖੋਟੀ ਬਾਤ
ਖਾਲਸਾ ਜੀ ਤੁਰਕ ਸੀਗਾ ਏ ਬਹਾਦਰ ਸ਼ਾਹ ਜ਼ਫਰ ਮੁਸਲਮਾਨ ਬਾਦਸ਼ਾਹ ਸੀ ਤੁਰਕ ਸੀ ਤੇ ਤੁਰਕ ਨੇ ਇਹੋ ਜੀ ਖੋਟੀ ਗੱਲ ਭਲਾ ਖਾਲਸੇ ਦੇ ਖਿਲਾਫ਼ ਕਿਉਂ ਨਹੀਂ ਸੀ ਕਹਿਣੀ ਉਹਨੇ ਤਾਂ ਕਹਿਣੀ ਸੀ ਖਾਲਸੇ ਦੇ ਨਾਲ ਵੈਰ ਵਿਰੋਧ ਦੀ ਬਿਰਤੀ ਰੱਖਦੇ ਨੇ ਤੁਰਕਾਂ ਦੀ ਬਿਰਤੀ ਸੀ ਇਹ ਮਲੇਛ ਨੇ ਖਾਲਸੇ ਨਾਲ ਵੈਰ ਵਿਰੋਧੀ ਬਿਰਤੀ ਰੱਖਦੇ ਸਨ ਇਸ ਕਰਕੇ ਇਹਨੇ ਇਹੋ ਜਿਹੀ ਖੋਟੀ ਗੱਲ ਭਲਾ ਕਿਉਂ ਨਹੀਂ ਸੀ ਕਹਿਣੀ ਇਹਨੇ ਕਹਿਣੀ ਸੀ
ਤੁਰਕਨ ਉਹ ਹਿੰਦੂਆਂ ਹੋਤੋ ਦੀਨ ਮਜ਼ਬ ਕੋ ਕਾਤ
ਤੁਰਕਾਂ ਦਾ ਹਿੰਦੂਆਂ ਦਾ ਆਪਸੀ ਵਿਰੋਧ ਰਿਹਾ ਜਿੱਥੇ ਤੁਰਕਾਂ ਤੇ ਹਿੰਦੂਆਂ ਦਾ ਵਿਰੋਧ ਰਿਹਾ ਉਥੇ ਇਹਨਾਂ ਤੁਰਕਾਂ ਦਾ ਸਿੱਖਾਂ ਦੇ ਨਾਲ ਵੀ ਵਿਰੋਧ ਰਿਹਾ ਪੰਥ ਦੇ ਨਾਲ ਵੀ ਖਾਲਸੇ ਦੇ ਨਾਲ ਵੀ ਇਹਨਾਂ ਨੇ ਆਪਣੇ ਮਨ ਵਿੱਚ ਵੈਰ ਵਿਰੋਧ ਦੀ ਬਿਰਤੀ ਰੱਖੀ ਹੈ।
ਜੋ ਪਈ ਕਈ ਬਰਸ ਇਮ ਬੀਤਤ ਪਏ।
ਇਸੇ ਤਰ੍ਹਾਂ ਜਦੋਂ ਸਰ ਡੇਵਿਡ ਆਕਟਰ ਲੋਨੀ ਨੇ ਸਾਰਾ ਇਤਿਹਾਸ ਲਿਖ ਲਿਆ ਨਾ, ਬਹਾਦਰ ਸ਼ਾਹ ਜਫਰ ਦੇ ਦੱਸਣ ਮੁਤਾਬਕ ਕਈ ਸਾਲ ਇਸੇ ਤਰ੍ਹਾਂ ਬਤੀਤ ਹੋ ਗਏ।
ਰਣਜੀਤ ਸਿੰਘ ਮੁਲੱਖੀਐ ਸੰਤਏ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਬ ਤੇ ਰਾਜ ਕੀਤਾ, ਸ਼ੁਰੂ ਰਾਜ ਕਾਇਮ ਕੀਤਾ ਹੋਇਆ ਸੀ। ਤੇ ਮਹਾਰਾਜਾ ਰਣਜੀਤ ਸਿੰਘ ਦੀ ਇਹ ਨੀਤੀ ਸੀ ਕਿ ਆ ਜਿਹੜਾ ਪਟਿਆਲੇ ਦੇ ਰਾਜ ਦੇ ਰਾਜ ਘਰਾਣਾ ਹੈ ਜਾਂ ਫਰੀਦਕੋਟ ਦਾ ਜਾਂ ਇਧਰ ਜੀਂਦ ਦਾ ਕੈਂਥਲ ਦਾ, ਰਣਜੀਤ ਸਿੰਘ ਇਹਨਾਂ ਰਿਆਸਤਾਂ ਨੂੰ ਵੀ ਆਪਣੇ ਅਧੀਨ ਕਰਨਾ ਚਾਹੁੰਦਾ ਸੀ। ਤੇ ਰਤਨ ਸਿੰਘ ਭੰਗੂ ਇਹਨਾਂ ਦਾ ਹਮਾਇਤੀ ਸੀ, ਰਣਜੀਤ ਸਿੰਘ ਦੇ ਪ੍ਰਤੀ ਉਹਦੇ ਮਨ ਵਿਚ ਥੋੜਾ ਵਿਰੋਧ ਵੀ ਸੀਗਾ। ਇਸ ਕਰਕੇ ਰਤਨ ਸਿੰਘ ਕਹਿੰਦਾ ਵੀ ਰਣਜੀਤ ਸਿੰਘ ਨੇ ਜਦੋਂ ਇਧਰ ਦੇ ਜਿਹੜੇ ਰਾਜੇ ਸਨ ਆ ਪਟਿਆਲਾ ਜੀਂਦ ਤੇ ਨਾਭਾ ਤੇ ਫਰੀਦਕੋਟ ਦੀਆਂ ਜਿਹੜੀਆਂ ਰਿਆਸਤਾਂ ਨੇ, ਇਹ ਜਿਹੜੀਆਂ ਰਿਆਸਤਾਂ ਸਨ ਇਹ ਵੀ ਸਿੱਖ ਰਿਆਸਤਾਂ ਸੀ, ਇਧਰ ਵੀ ਸਿੱਖਾਂ ਦਾ ਹੀ ਰਾਜ ਸੀਗਾ। ਪਰ ਰਣਜੀਤ ਸਿੰਘ ਨੇ ਇਹਨਾਂ ਨੂੰ ਵੀ ਤੰਗ ਕੀਤਾ, ਉਹ ਚਾਹੁੰਦਾ ਸੀ ਮੈਂ ਇਹਨਾਂ ਨੂੰ ਆਪਣੇ ਅਧੀਨ ਕਰ ਲਵਾਂ।
ਓਏ ਅੰਗਰੇਜ਼ਨ ਕੋ ਲੈ ਆਏ।
ਇਹਨਾਂ ਨੇ ਕੀ ਕੀਤਾ, ਇਹ ਪਟਿਆਲੇ ਦੇ ਰਾਜਿਆਂ ਨੇ ਜੀਂਦ ਦੇ ਰਾਜਿਆਂ ਨੇ ਇਹਨਾਂ ਨੇ ਰਲ ਕੇ ਅੰਗਰੇਜ਼ਾਂ ਨੂੰ ਆਪਣੀ ਮਦਦ ਵਾਸਤੇ ਲੈ ਆਂਦਾ ਵੀ ਰਣਜੀਤ ਸਿੰਘ ਨੇ ਸਾਡੇ ਕੋਲੋਂ ਰਾਜ ਖੋਹ ਲੈਣਾ, ਜਿਵੇਂ ਬਾਕੀ ਹੋਰ ਛੋਟੀਆਂ ਮੋਟੀਆਂ ਜਿੰਨੀਆਂ ਰਿਆਸਤਾਂ ਸਨ ਉਹ ਸਾਰੀਆਂ ਰਣਜੀਤ ਸਿੰਘ ਨੇ ਆਪਣੇ ਅਧੀਨ ਕਰ ਲਈਆਂ, ਹੁਣ ਸਾਡੀਆਂ ਰਿਆਸਤਾਂ ਤੇ ਉਹਦੀ ਨਿਗਾਹ। ਤਾਂ ਫਿਰ ਇਹਨਾਂ ਨੇ ਕੀ ਕੀਤਾ, ਜਿਹੜੇ ਰਾਜੇ ਸਨ ਇਧਰ ਦੀਆਂ ਸਿੱਖ ਰਿਆਸਤਾਂ ਦੇ, ਇਹਨਾਂ ਨੇ ਅੰਗਰੇਜ਼ਾਂ ਨੂੰ ਆਪਣੀ ਮਦਦ ਵਾਸਤੇ ਲੈ ਆਂਦਾ ਕਿ ਅੰਗਰੇਜ਼ ਸਾਡੀ ਮਦਦ ਕਰਨ ਤਾਂ ਜੋ ਰਣਜੀਤ ਸਿੰਘ ਦੇ ਖਿਲਾਫ ਅਸੀਂ ਆਪਣਾ ਰਾਜ ਕਾਇਮ ਕਰਕੇ ਰੱਖ ਸਕੀਏ, ਰਣਜੀਤ ਸਿੰਘ ਸਾਡੀ ਰਿਆਸਤ ਵਿਚ ਨਾ ਵੜ ਸਕੇ। ਏਦਾਂ ਦੀ ਨੀਤੀ ਰੱਖ ਕੇ ਇਹਨਾਂ ਨੇ ਅੰਗਰੇਜ਼ਾਂ ਨੂੰ ਆਪਣੀ ਮਦਦ ਵਿਚ ਲੈ ਆਂਦਾ।
ਲੁਧਿਆਣੇ ਸੋ ਆਣ ਬਹਾਏ।
ਕੀ ਕੀਤਾ, ਜਿਹੜੇ ਉਹ ਅੰਗਰੇਜ਼ ਸਨ ਉਹਨਾਂ ਨੂੰ ਲੁਧਿਆਣੇ ਆ ਕੇ ਬਿਠਾ ਦਿੱਤਾ। ਲੁਧਿਆਣੇ ਸੰਧੀ ਹੋਈ ਮਹਾਰਾਜਾ ਰਣਜੀਤ ਸਿੰਘ ਦੀ ਤੇ ਅੰਗਰੇਜ਼ਾਂ ਦੀ, ਜਿਹੜੀ ਪਹਿਲੀ ਸੰਧੀ ਸੀ ਉਹ ਲੁਧਿਆਣੇ ਹੋਈ। ਇੱਥੇ ਆ ਕੇ ਕਹਿੰਦੇ ਅੰਗਰੇਜ਼ਾਂ ਨੂੰ ਬਿਠਾ ਦਿੱਤਾ ਗਿਆ।
ਦੋਹਰਾ ਸਾਲ 1800 ਬੀਤੇ ਅਦਕ ਚੋਸਤੇ ਸੋਏ।
ਖਾਲਸਾ ਜੀ ਉਸ ਵੇਲੇ 1864 ਸੰਮਤ ਬਿਕਰਮੀ ਦਾ ਸਮਾਂ ਸੀ, ਯਾਨੀ ਕਿ 1807 ਸੰਮਤ ਈਸਵੀ ਦਾ ਸਾਲ ਸੀਗਾ ਔਰ 1864 ਸੰਮਤ ਬਿਕਰਮੀ ਸੀਗਾ।
ਮੋੜੇ ਉਪਾਰ ਉਤਰ ਤਿੰਨ ਰਣਜੀਤ ਸਿੰਘ ਦਲ ਜੋਏ।
ਉਸ ਵਕਤ ਜਿਹੜਾ ਰਣਜੀਤ ਸਿੰਘ ਦਾ ਦਲ ਸੀ ਉਹਨਾਂ ਨੂੰ ਸਤਲੁਜ ਦਰਿਆ ਜਿਹੜਾ ਸੀ ਲੁਧਿਆਣੇ ਹੱਦ ਬਣਾ ਲਈ ਕਿ ਦਰਿਆ ਦਾ ਜਿਹੜਾ ਇਧਰਲਾ ਇਲਾਕਾ ਹੈ ਜਿੱਧਰ ਹੁਣ ਆਪਾਂ ਬੈਠੇ ਇਧਰਲੇ ਪਾਸੇ ਦਾ ਜਿਹੜਾ ਇਲਾਕਾ ਹੈ ਇਹ ਇਹਨਾਂ ਦਾ ਫੂਲਕਿਆਂ ਦੀ ਜਿਹੜੀ ਵੰਸ਼ ਹੈ, ਅੱਜ ਇਹਨਾਂ ਨੂੰ ਫੂਲਕਿਆਂ ਦੀ ਮਿਸਲ ਵੀ ਕਹਿੰਦੇ ਨੇ, ਆ ਪਟਿਆਲੇ ਦੇ ਰਾਜੇ ਤੇ ਆ ਜੀਂਦ ਦੇ ਰਾਜੇ ਆਦਿਕ, ਇਹਨਾਂ ਰਾਜਿਆਂ ਦੀ ਇਧਰਲੇ ਪਾਸੇ ਰਾਜ ਹੋਵੇਗਾ ਔਰ ਜਿਹੜਾ ਲੁਧਿਆਣੇ ਤੋਂ ਸਤਲੁਜ ਦਰਿਆ ਤੋਂ ਪਾਰਲੇ ਪਾਸੇ ਦਾ ਰਾਜ ਆ ਰਣਜੀਤ ਸਿੰਘ ਦਾ ਹੋਵੇਗਾ। ਅੰਗਰੇਜ਼ਾਂ ਨੇ ਇਹ ਸੰਧੀ ਕੀਤੀ ਕਿ ਅਸੀਂ ਪਾਰਲੇ ਪਾਸੇ ਹਮਲਾ ਨਹੀਂ ਕਰਾਂਗੇ, ਰਣਜੀਤ ਸਿੰਘ ਇਧਰਲੇ ਪਾਸੇ ਹਮਲਾ ਨਹੀਂ ਕਰੇਗਾ। ਤੋ ਇਸ ਤਰ੍ਹਾਂ ਇਹ ਸੰਧੀ ਜਿਸ ਵੇਲੇ ਹੋਈ ਤੋ ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਆਪਣੀਆਂ ਫੌਜਾਂ ਜਿਹੜੀਆਂ ਸਨ ਉਹ ਲੁਧਿਆਣੇ ਤੋਂ ਪਿਛਾਂ ਵਾਪਸ ਹਟਾ ਲਈਆਂ, ਲਾਹੌਰ ਨੂੰ ਵਾਪਸ ਮੋੜ ਲਈਆਂ।
ਸੋਰਟਾ ਲੀਨੀ ਇਨ ਠਹਿਰਾਏ ਸੁਤਦਰਵ ਪਾਰ ਨਾਮ ਲਖੇ।
ਇਹਨਾਂ ਨੇ ਸਤਲੁਜ ਦਰਿਆ ਦੀ ਹੱਦ ਬੰਨ ਲਈ ਕਿ ਸਤਲੁਜ ਦਰਿਆ ਦਾ ਉਰਲਾ ਪਾਸਾ ਸਾਡਾ ਤੇ ਪਾਰਲਾ ਪਾਸਾ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਹੈ।
ਮੁਲਖੀਅਨ ਦਿਲਾਸੇ ਲਾਏ ਮੁਲਕ ਮਫੂਜ਼ਾ ਲਿਖ ਦਿਓ।
ਪੈਦਾ ਇਸ ਗੱਲ ਦੀ ਲਿਖਤ ਕੀਤੀ ਗਈ, ਇਹਨੂੰ ਸੁਰੱਖਿਅਤ ਕੀਤਾ ਗਿਆ, ਜਿਸ ਨੂੰ ਰੱਖਿਆ ਦਿੱਤੀ ਗਈ ਕਿ ਸਤਲੁਜੋਂ ਪਾਰ ਦੀਆਂ ਰਿਆਸਤਾਂ ਨੇ ਜਿਹੜੀਆਂ ਅੰਗਰੇਜ਼ਾਂ ਦੀ ਸ਼ਰਨ ਕਬੂਲ ਕਰ ਲਈ, ਯਾਨੀ ਕਿ ਇਧਰਲੀਆਂ ਜਿਹੜੀਆਂ ਇਹ ਰਿਆਸਤਾਂ ਸਨ ਪਟਿਆਲੇ ਜੀਂਦ ਨਾਭੇ ਫਰੀਦਕੋਟ ਦੀਆਂ ਇਹ ਰਿਆਸਤਾਂ ਜਿਹੜੀਆਂ ਸਨ ਇਹਨਾਂ ਨੇ ਅੰਗਰੇਜ਼ਾਂ ਦੀ ਸ਼ਰਨ ਕਬੂਲ ਕਰ ਲਈ ਔਰ ਪਾਰਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ।
ਦੋਹਰਾ ਸੋ ਬਾਤੀ ਉਨ ਚਿੱਤ ਰੱਖੀ ਲੂਣੀ ਅਖਤਰ ਜਰਨੈਲ।
ਜਿਹੜਾ ਸਰ ਡੇਵਿਡ ਆਕਟਰ ਲੋਨੀ ਸੀ ਜਿਹਨੇ ਬਾਦਸ਼ਾਹ ਬਹਾਦਰ ਸ਼ਾਹ ਜਫਰ ਕੋਲੋਂ ਖਾਲਸੇ ਬਾਰੇ ਪੁੱਛਿਆ ਸੀ ਔਰ ਉਹਨੇ ਖਾਲਸੇ ਦੀ ਗੱਲ ਢਹਿੰਦੀ ਕਲਾ ਚ ਦੱਸੀ ਸੀ, ਇਹਨੇ ਲਿਖ ਲਈ ਸੀ, ਉਹਨੇ ਇਹ ਗੱਲ ਆਪਣੇ ਮਨ ਚ ਰੱਖੀ। ਜਦੋਂ ਸਰ ਡੇਵਿਡ ਆਸਟਰ ਲੋਨੀ ਲੁਧਿਆਣੇ ਆਇਆ, ਲੁਧਿਆਣੇ ਇਹਨਾਂ ਨੇ ਆਪਣਾ ਕੈਂਪ ਲਾਇਆ ਸੀ, ਅੰਗਰੇਜ਼ਾਂ ਦਾ ਕੈਂਪ ਸੀਗਾ ਇੱਥੇ, ਇੱਥੇ ਇਹਨਾਂ ਨੇ ਹੱਦ ਬਣਾਈ ਸੀ, ਆਪਣੀ ਚੌਂਕੀ ਲਾਈ ਹੋਈ ਸੀ ਅੰਗਰੇਜ਼ਾਂ ਦੀ। ਤੇ ਜਦੋਂ ਸਰ ਡੇਵਿਡ ਆਸਟਰ ਲੋਨੀ ਲੁਧਿਆਣੇ ਆਇਆ, ਇੱਥੋਂ ਦਾ ਇੱਕ ਅਫਸਰ ਸੀਗਾ ਕੈਪਟਨ ਮਰੇ, ਤੇ ਸਰ ਡੇਵਿਡ ਆਸਟਰ ਲੋਨੀ ਦਾ ਪ੍ਰਿਟੀਕਲ ਜਿਹੜਾ ਸਲਾਹਕਾਰ ਸੀਗਾ, ਇਹਦੇ ਕੋਲ ਲੁਧਿਆਣੇ ਤੋਂ ਲੈ ਕੇ ਅੰਬਾਲੇ ਤੱਕ ਦਾ ਜਿਹੜਾ ਇਲਾਕਾ ਸੀ ਇਹਦੇ ਅਧੀਨ ਸੀ, ਉਹਦੇ ਵਿੱਚ ਇਹ ਰਾਜ ਪ੍ਰਬੰਧ ਚਲਾਉਂਦਾ ਸੀ। ਹੈ ਇਹ ਡਾਕਟਰ ਸੀ ਪੇਸ਼ੇ ਕਰਕੇ ਕੈਪਟਨ ਮਰੇ, ਤੇ ਇਹ ਜਿਹੜਾ ਕੈਪਟਨ ਮਰੇ ਸੀਗਾ ਉਹ ਇੱਥੇ ਰਹਿਣ ਵਾਲਾ ਸੀ।
ਲੁਧਿਆਣੇ ਆਏ ਪੁੱਛੀ ਪਇਓ ਸਿੰਘਨ ਸਿਓ ਮੇਲ।
ਇੱਥੇ ਜਦੋਂ ਸਰ ਡੇਵਿਡ ਆਸਟਰ ਲੋਨੀ ਆਇਆ ਨਾ, ਇੱਥੇ ਪਹੁੰਚਿਆ ਲੁਧਿਆਣੇ ਦਿੱਲੀ ਤੋਂ ਚੱਲ ਕੇ, ਇੱਥੇ ਆ ਕੇ ਫਿਰ ਇਹਨੇ ਸਿੰਘਾਂ ਦੇ ਬਾਰੇ ਪੁੱਛਿਆ, ਇੱਥੇ ਸਿੰਘਾਂ ਨਾਲ ਵੀ ਇਹਦਾ ਮੇਲ ਮਿਲਾਪ ਹੋਇਆ, ਪੰਜਾਬ ਦਾ ਇਲਾਕਾ ਸੀ, ਸਿੰਘਾਂ ਦੇ ਨਾਲ ਇਹਦਾ ਮੇਲ ਮਿਲਾਪ ਹੋਇਆ, ਤੇ ਸਿੰਘਾਂ ਦੇ ਕੋਲੋਂ ਮੇਲ ਕਰਕੇ ਇਹਨੇ ਖਾਲਸੇ ਬਾਰੇ ਪੁੱਛਿਆ।
ਜੋ ਪਈ ਤਬ ਜਰਨੈਲ ਸੋਚ ਚਿੱਤ ਆਈ।
ਉਸ ਵੇਲੇ ਸਰ ਡੇਵਿਡ ਆਸਟਰ ਲੋਨੀ ਨੇ ਆਪਣੇ ਮਨ ਚ ਵਿਚਾਰ ਕੀਤੀ, ਜਦੋਂ ਉਹਨੇ ਸਿੰਘਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਤੁਸੀਂ ਰਾਜ ਕਿਵੇਂ ਲਿਆ, ਤੇ ਸਿੰਘਾਂ ਨੇ ਆਪਣਾ ਇਤਿਹਾਸ ਉਸ ਢੰਗ ਨਾਲ ਦੱਸਿਆ ਜਿਵੇਂ ਰਾਜ ਲਿਆ ਖਾਲਸੇ ਨੇ। ਫਿਰ ਇਹਨੇ ਸੁਣਿਆ ਵੀ ਜਿਹੜਾ ਬਾਦਸ਼ਾਹ ਬਹਾਦਰ ਸ਼ਾਹ ਜਫਰ ਹੈ ਉਹਨੇ ਤਾਂ ਮੈਨੂੰ ਹੋਰ ਤਰੀਕੇ ਨਾਲ ਦੱਸੀ ਆ ਗੱਲ, ਉਹ ਕਹਿੰਦਾ ਇਹ ਸਾਡੀ ਪਰਜਾ ਨੇ ਵੀ ਜਦੋਂ ਅਬਦਾਲੀ ਆਇਆ ਅਹਿਮਦ ਸ਼ਾਹ ਆਇਆ ਉਦੋਂ ਸਾਡੇ ਤੋਂ ਬਾਗੀ ਹੋਏ ਨੇ। ਕਹਿੰਦਾ ਵੀ ਇਹ ਗੱਲ ਜਚੀ ਨਹੀਂ, ਵੀ ਉਹ ਕੁਝ ਹੋਰ ਕਹਿੰਦਾ ਤੇ ਸਿੰਘ ਕੁਝ ਹੋਰ ਕਹਿ ਰਹੇ ਨੇ। ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਸੋਚ ਆਈ,
ਉਤੀ ਜੋ ਬਾਤ ਪਾਤਸ਼ਾਹ ਲਿਖਾਈ।
ਜਿਹੜੀ ਬਾਦਸ਼ਾਹ ਬਹਾਦਰ ਸ਼ਾਹ ਜਫਰ ਦੀ ਲਿਖਾਈ ਹੋਈ ਗੱਲ ਸੀ ਉਹ ਇਹਨੇ ਆਪਣੀ ਕਿਤਾਬ ਦੇ ਵਿੱਚ ਲਿਖੀ ਹੋਈ ਸੀ।
ਜਰਨੈਲ ਅੱਗੇ ਤੋ ਮਾਲੀ ਕਪਤਾਨ।
ਇਹਦਾ ਅੱਗੇ ਕਪਤਾਨ ਸੀ, ਕੈਪਟਨ ਸੀਗਾ, ਉਹਦਾ ਨਾਂ ਸੀ ਕੈਪਟਨ ਮਰੇ। ਕੈਪਟਨ ਮਰੇ ਜੋ ਲੁਧਿਆਣੇ ਵਿਚ ਰਹਿੰਦਾ ਸੀ, ਲੁਧਿਆਣੇ ਤੋਂ ਅੰਬਾਲੇ ਤੱਕ ਦਾ ਲਾਜ ਜਿਹੜਾ ਇਲਾਕਾ ਸੀ ਉਥੋਂ ਦਾ ਇਹ ਪੋਲੀਟੀਕਲ ਰੈਜੀਡੈਂਟ ਸੀਗਾ ਦਿੱਲੀ ਦੇ ਮਤਹਿਤ। ਲੁਧਿਆਣੇ ਤੋਂ ਅੰਬਾਲੇ ਤੱਕ ਇਹ ਜਿੰਨੇ ਪੋਲੀਟੀਕਲ ਕੰਮ ਸੀ ਉਹ ਇਹ ਕਰਦਾ ਸੀਗਾ।
ਜੈ ਜਾਨਤ ਹੈ ਬਹੁਤ ਜਾਨ।
ਇਹਦਾ ਨਾਂ ਤਕਰੀਬਨ ਬਹੁਤ ਇਲਾਕੇ ਵਿਚ ਪ੍ਰਸਿੱਧ ਹੈ, ਬੜੇ ਇਲਾਕੇ ਵਿਚ ਪ੍ਰਗਟ ਹੈ।
ਇਸ ਕੋ ਕਹਿਓ ਜਰਨੈਲ ਬੁਲਾਏ।
ਹੁਣ ਕੈਪਟਨ ਮਰੀ ਨੂੰ ਬੁਲਾਇਆ ਇਹਨੇ, ਕੈਪਟਨ ਮਰੇ ਨੂੰ, ਸਰ ਡੇਵਿਡ ਆਸਟਰ ਲੋਨੀ ਨੇ ਜਿਹੜਾ ਇਹਦਾ ਪ੍ਰਿਟੀਕਲ ਸਲਾਹਕਾਰ ਸੀਗਾ ਉਹਨੂੰ ਇਹਨੇ ਆਪਣੇ ਕੋਲ ਬੁਲਾਇਆ, ਆਪਣੇ ਕੋਲ ਸੱਦਿਆ।
ਬਹਾਏ ਪਾਸ ਉਸ ਖੂਬ ਸਮਝਾਏ।
ਕੈਪਟਨ ਮਰੇ ਨੂੰ ਆਪਣੇ ਕੋਲ ਸੱਦ ਕੇ ਬੁਲਾ ਕੇ ਸਰ ਡੇਵਿਡ ਆਸਟਰ ਲੋਨੀ ਨੇ ਚੰਗੀ ਤਰ੍ਹਾਂ ਇਹ ਗੱਲ ਸਮਝਾਈ।
ਸਿੰਘਨ ਕੀ ਉਤਪਤੀ ਲਿਖਾਇਓ।
ਲੱਗਾ ਵੀ ਸਿੰਘਾਂ ਦੀ ਉਤਪਤੀ ਲਿਖਾ ਵੀ ਇਹ ਜਿਹੜੇ ਸਿੰਘ ਨੇ ਕਿਵੇਂ ਪੈਦਾ ਹੋਏ ਨੇ, ਆ ਜਿਹੜੇ ਸਿੰਘ ਪੰਜਾਬ ਚ ਰਾਜ ਕਰਦੇ ਨੇ, ਆ ਇਹਨਾਂ ਦੀਆਂ ਰਿਆਸਤਾਂ ਕਾਇਮ ਹੋਈਆਂ ਹੋਈਆਂ ਨੇ, ਇਹਨਾਂ ਨੂੰ ਰਾਜ ਕਿਵੇਂ ਪ੍ਰਾਪਤ ਹੋਇਆ।
ਜਿਮ ਕਰ ਖਾਲਸੋ ਰਾਜ ਆਦ ਪਾਇਓ।
ਜਿਵੇਂ ਇਸ ਖਾਲਸੇ ਨੇ ਮੁੱਢ ਤੋਂ ਰਾਜ ਪ੍ਰਾਪਤ ਕੀਤਾ ਉਹਦਾ ਤੂੰ ਪਤਾ ਕਰ।
ਜਿਮ ਕਰੀ ਦਿੱਲੀ ਪਤ ਤਿਮ ਹੈ ਸਾਤ।
ਜਿਹੜੀ ਗੱਲ ਬਾਦਸ਼ਾਹ ਬਹਾਦਰ ਸ਼ਾਹ ਜਫਰ ਨੇ ਮੈਨੂੰ ਦੱਸੀ ਹੈ ਕੀ ਉਹ ਗੱਲ ਸੱਚ ਹੈ, ਇਹਦਾ ਨਿਰਣਾ ਕਰਨਾ ਆਪਾਂ, ਇਹਦਾ ਆਪਾਂ ਨਿਤਾਰਾ ਕਰਨਾ ਵੀ ਜਿਹੜੀ ਗੱਲ ਬਾਦਸ਼ਾਹ ਬਹਾਦਰ ਸ਼ਾਹ ਜਫਰ ਨੇ ਮੈਨੂੰ ਇਹਨਾਂ ਸਿੰਘਾਂ ਬਾਰੇ ਦੱਸੀ ਹੈ ਕਿ ਉਹ ਗੱਲ ਸੱਤ ਹੈ।
ਕਹਿ ਕੁਛ ਲਗਾਇਓ ਮੁਗਲਨ ਘਾਤ।
ਜਾਂ ਫਿਰ ਉਹਨਾਂ ਮੁਗਲਾਂ ਨੇ ਉਹਨਾਂ ਮੁਸਲਮਾਨਾਂ ਨੇ ਕੋਈ ਜਾਣ ਬੁੱਝ ਕੇ ਗਲਤ ਗੱਲ ਕਹੀ ਹੈ, ਵੀ ਉਹਨਾਂ ਨੇ ਸਹੀ ਕਿਹਾ, ਜਾਂ ਉਹਨਾਂ ਨੇ ਕੋਈ ਦਾਓ ਪੇਚ ਖੇਡ ਕੇ ਧੋਖਾ ਕੀਤਾ ਹੈ।
ਹਿੰਦੂ ਤੁਰਕਨ ਮੇਲ ਕੁਛ ਨਾ ਏ।
ਕਿਉਂਕਿ ਨਾ ਹਿੰਦੂਆਂ ਤੇ ਤੁਰਕਾਂ ਦਾ ਆਪਸ ਵਿਚ ਕੋਈ ਮੇਲ ਨਹੀਂ, ਸਿੱਖਾਂ ਦਾ ਤੇ ਮੁਸਲਮਾਨਾਂ ਦਾ ਵੀ ਮੇਲ ਨਹੀਂ, ਇਹਨਾਂ ਦਾ ਆਪਸੀ ਜੰਗ ਯੁੱਧ ਬੜੇ ਸਾਲਾਂ ਤੋਂ ਚੱਲ ਰਿਹਾ।
ਮੁਸਲਮਾਨ ਕਦ ਸੱਚ ਕਹਾ ਏ।
ਇਸ ਕਰਕੇ ਜਿਹੜੇ ਉਹ ਮੁਸਲਮਾਨ ਨੇ ਉਹ ਕਿੱਥੇ ਸੱਚ ਕਹਿਣਗੇ ਨਾ ਸਿੱਖਾਂ ਬਾਰੇ, ਜਿਨ੍ਹਾਂ ਨਾਲ ਉਹ ਲੜਦੇ ਆਏ ਨੇ। ਜਿਨ੍ਹਾਂ ਨਾਲ ਉਹ ਜੰਗ ਕਰਦੇ ਆਏ ਨੇ ਨਾ ਬਾਰੇ ਕੋਈ ਸੱਚੀ ਗੱਲ ਥੋੜੀ ਦੱਸਣਗੇ, ਉਹ ਤਾਂ ਝੂਠ ਹੀ ਕਹਿਣਗੇ ਆਪਣੇ ਅੱਗੇ।
ਹਿਮ ਕਰ ਜੱਟਨ ਸ਼ਾਸੂ ਬੇ ਮਾਰੇ,
ਪਤਾ ਕਰ ਹੇ ਕੈਪਟਨ ਮਰੇ ਮੈਂ ਤੇਰੀ ਡਿਊਟੀ ਲਾਉਣਾ, ਤੂੰ ਇਸ ਇਲਾਕੇ ਦੇ ਵਿੱਚ ਵਿਚਰਦਾ ਹੈ, ਤੂੰ ਪਤਾ ਕਰ ਕਿ ਆਹ ਜਿਹੜੇ ਜੱਟ ਬੂਟ ਨੇ ਇਹਨਾਂ ਨੇ ਵੱਡੇ ਵੱਡੇ ਸੂਬਿਆਂ ਨੂੰ ਕਿਵੇਂ ਮਾਰਿਆ। ਵੀ ਇਹ ਸਿੱਧੇ ਸਾਧੇ ਜੱਟ ਬੂਟ ਆਦਮੀ ਨੇ, ਖੇਤਾਂ ਵਿਚ ਹਲ ਵਾਹੁਣ ਵਾਲੇ ਬੰਦੇ, ਜ਼ਿਮੀਦਾਰਾਂ ਕਰਨ ਵਾਲੇ ਬੰਦੇ, ਇਨ੍ਹਾਂ ਨੇ ਆਖਿਰਕਾਰ ਏਡੇ ਵੱਡੇ ਜਿਹੜੇ ਸੂਬੇ ਸਨ ਉਨ੍ਹਾਂ ਨੂੰ ਕਿਵੇਂ ਮਾਰਿਆ।
ਸ਼ਾਹ ਰਈਅਤ ਤੇ ਕਿਮ ਕਰ ਹਾਰੇ,
ਕਹਿੰਦਾ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਵੀ ਇਹ ਸਾਡੀ ਰਈਅਤ ਨੇ, ਅਸੀਂ ਰਾਜੇ ਹਾਂ, ਵੀ ਰਾਜੇ ਜਿਹੜੇ ਨੇ ਉਹ ਰਈਅਤ ਕੋਲੋਂ ਕਿਵੇਂ ਹਾਰ ਗਏ। ਰਈਅਤ ਤਾਂ ਰਈਅਤ ਹੁੰਦੀ ਹੈ, ਪਰਜਾ ਤਾਂ ਪਰਜਾ ਹੁੰਦੀ ਹੈ, ਪਰਜਾ ਕੋਲੋਂ ਇਹ ਰਾਜੇ ਕਿਵੇਂ ਹਾਰ ਗਏ।
ਬਾਈ ਸੂਬੇ ਮੁਗਲਨ ਪਾਏ,
ਮੁਗਲ ਜਰਨੈਲਾਂ ਦੇ ਕੋਲ, ਇਨ੍ਹਾਂ ਮੁਗਲ ਬਾਦਸ਼ਾਹਾਂ ਦੇ ਕੋਲ ਹਿੰਦੁਸਤਾਨ ਦੇ 22 ਸੂਬੇ ਸਨ।
ਕਈ ਜਜ਼ੀਰੇ ਸਮੁੰਦਰ ਮਾਏ,
ਔਰ ਕਈ ਜਜ਼ੀਰੇ ਇਨ੍ਹਾਂ ਦੇ ਸਮੁੰਦਰ ਵਿਚ ਵੀ ਨੇ, ਟਾਪੂਆਂ ਦੇ ਉੱਤੇ ਵੀ ਸਮੁੰਦਰ ਵਿਚ ਰਾਜ ਕਰਦੇ ਨੇ।
ਸਾਰੀ ਹਿੰਦ ਚੁਗਤਨ ਪਾਸ,
ਸਾਰੀ ਹਿੰਦ ਇਨ੍ਹਾਂ ਚੁਗਤਿਆਂ ਦੇ ਕੋਲ ਹੈ, ਭਾਵ ਇਨ੍ਹਾਂ ਮੁਗਲ ਬਾਦਸ਼ਾਹਾਂ ਦੇ ਕੋਲ ਹੈ।
ਕੌਣ ਗਜਬ ਕਰ ਪੇ ਨਾਸ,
ਸਰਕਾਰ ਇਹੋ ਜਿਹਾ ਕਿਹੜਾ ਗਜਬ ਹੋਇਆ ਜਿਸ ਗਜਬ ਨਾਲ ਇਨ੍ਹਾਂ ਮੁਗਲਾਂ ਦਾ ਨਾਸ ਹੋਇਆ, ਤੇ ਪੰਜਾਬ ਦੇ ਕਈ ਸੂਬਿਆਂ ਦੇ ਉੱਤੇ, ਕਈ ਇਲਾਕਿਆਂ ਦੇ ਉੱਤੇ, ਹਿੰਦੁਸਤਾਨ ਦੇ ਕਈ ਸੂਬਿਆਂ ਤੇ ਖਾਲਸੇ ਦਾ ਰਾਜ ਹੋ ਗਿਆ। ਆਖਿਰਕਾਰ ਇਹੋ ਜੀ ਕਿਹੜੀ ਮਾਰ ਇਹਨਾਂ ਮੁਗਲ ਬਾਦਸ਼ਾਹਾਂ ਨੂੰ ਪਈ ਹੈ।
ਰਈਅਤ ਛੇਲੀ ਹਾਕਮ ਸ਼ੇਰ,
ਐਸੇ ਕਹਿੰਦੇ ਤਾਂ ਇਹ ਨੇ ਵੀ ਜਿਹੜੀ ਰਈਅਤ ਹੈ ਉਹ ਬੱਕਰੀ ਹੁੰਦੀ ਹੈ, ਤੇ ਜਿਹੜੇ ਰਾਜੇ ਹੁੰਦੇ ਨੇ ਉਹ ਸ਼ੇਰ ਹੁੰਦੇ ਨੇ। ਜਿਹੜੀ ਰਈਅਤ ਹੈ ਉਹ ਤਾਂ ਬੱਕਰੇ ਦੇ ਸਮਾਨ, ਬੱਕਰੀ ਦੇ ਸਮਾਨ ਹੁੰਦੀ ਹੈ, ਤੇ ਜਿਹੜੇ ਹਾਕਮ ਹੁੰਦੇ ਨੇ ਉਹਨਾਂ ਤੇ ਰਾਜ ਕਰਨ ਵਾਲੇ ਉਹ ਸ਼ੇਰ ਹੁੰਦੇ ਨੇ।
ਹਾਕਮ ਬਾਜ ਔਰ ਰਈਅਤ ਬਟੇਰ,
ਜਿਹੜੇ ਹਾਕਮ ਨੇ ਉਹ ਬਾਜ ਹੁੰਦੇ ਨੇ, ਤੇ ਜਿਹੜੀ ਰਈਅਤ ਹੁੰਦੀ ਹੈ ਪਰਜਾ ਉਹ ਬਟੇਰੇ ਵਾਂਗੂ ਹੁੰਦੀ ਹੈ। ਹੁਣ ਬਾਜ ਬਟੇਰੇ ਨੂੰ ਮਾਰ ਸਕਦਾ, ਪਰ ਬਟੇਰਾ ਤਾਂ ਬਾਜ ਨੂੰ ਨਹੀਂ ਨਾ ਮਾਰ ਸਕਦਾ। ਇਹ ਕਹਿੰਦੇ ਨੇ ਵੀ ਅਸੀਂ ਇਹ ਰਈਅਤ ਹੈ, ਹੁਣ ਰਈਅਤ ਜਿਹੜੀ ਹੈ ਉਹ ਬਟੇਰਿਆਂ ਦੇ ਸਮਾਨ ਹੁੰਦੀ ਹੈ, ਤੇ ਜਿਹੜੇ ਹਾਕਮ ਨੇ ਉਹ ਬਾਜ ਦੇ ਸਮਾਨ ਹੁੰਦੇ ਨੇ।
ਦੋਹਰਾ ਛੇਲੀਅਨ ਮਾਰੇ ਸ਼ੇਰ, ਕਿਮ ਕਿਮ ਬਟੇਰਨ ਮਾਰੇ ਬਾਜ।
ਸਰ ਡੇਵਿਡ ਆਫਟਰ ਲੋਨੀ ਕਹਿੰਦਾ ਹੈ ਕੈਪਟਨ ਮਰੇ ਨੂੰ, ਕਹਿੰਦਾ ਹੇ ਕੈਪਟਨ ਮਰੇ ਮੈਨੂੰ ਇਹਦਾ ਪਤਾ ਕਰਕੇ ਦੱਸ ਕਿ ਇਹਨਾਂ ਛੇਲਿਆਂ ਨੇ ਸ਼ੇਰਾਂ ਨੂੰ ਕਿਵੇਂ ਮਾਰਿਆ, ਇਹਨਾਂ ਬਟੇਰਿਆਂ ਨੇ ਬਾਜਾਂ ਨੂੰ ਕਿਵੇਂ ਤਰੋੜ ਕੇ ਸੁੱਟ ਦਿੱਤਾ। ਆਖਿਰਕਾਰ ਰਈਅਤ ਜਿਹੜੀ ਆ ਉਹ ਬਟੇਰਿਆਂ ਵਾਂਗੂ, ਛੇਲਿਆਂ ਵਾਂਗੂ ਹੁੰਦੀ ਹੈ, ਤੇ ਜਿਹੜੇ ਹਾਕਮ ਨੇ ਉਹ ਸ਼ੇਰ ਤੇ ਬਾਜਾਂ ਵਾਂਗੂ ਹੁੰਦੇ ਨੇ। ਪਰ ਇਹਨਾਂ ਛੇਲਿਆਂ ਨੇ ਸ਼ੇਰ ਕਿਵੇਂ ਮਾਰ ਦਿੱਤੇ, ਇਹਨਾਂ ਬਟੇਰਿਆਂ ਨੇ ਬਾਜਾਂ ਨਾਲ ਕਿਵੇਂ ਮੁਕਾਬਲਾ ਕੀਤਾ ਤੇ ਕਿਵੇਂ ਬਾਜਾਂ ਨੂੰ ਮਾਰਿਆ।
ਹਾਕਮ ਮਾਰੇ ਰਈਅਤੈ ਯੇ ਕਰਾ ਮਾਤੇ ਕਾਜ,
ਜਿਹੜੇ ਵੱਡੇ ਵੱਡੇ ਹਾਕਮ ਸਨ ਉਹਨਾਂ ਹਾਕਮਾਂ ਨੂੰ ਰਈਅਤ ਨੇ ਮਾਰ ਦਿੱਤਾ, ਪਰਜਾ ਨੇ ਮਾਰ ਦਿੱਤਾ, ਇਹ ਕੋਈ ਕਰਾਮਾਤ ਦੇ ਨਾਲ ਹੀ ਹੋ ਸਕਦਾ, ਉਦਾਂ ਨਹੀਂ ਹੋ ਸਕਦਾ ਕਿ ਜਿਹੜੀ ਪਰਜਾ ਵੱਡੇ ਵੱਡੇ ਰਾਜਿਆਂ ਨੂੰ ਮਾਰ ਦੇਵੇ, ਇਹ ਤਾਂ ਕੋਈ ਕਰਾਮਾਤ ਹੀ ਹੋ ਸਕਦੀ ਹੈ। ਇਹਨਾਂ ਨਾਲ ਵਰਤੀ ਹੋਣੀ ਹੈ, ਕੋਈ ਕਰਾਮਾਤ ਹੀ ਹੋਵੇਗੀ ਇਹਨਾਂ ਦੇ ਕੋਲ ਕਿ ਇਹਨਾਂ ਨੇ ਵੱਡੇ ਵੱਡੇ ਹਾਕਮਾਂ ਨੂੰ ਮਾਰ ਮੁਕਾਇਆ
ਹੈ। ਇਨ ਮੈਂ ਕਿਛ ਸ਼ਕਤ ਬਲ ਕਹਿ ਕਿਸ ਡਾਢੇ ਪੰਥ,
ਜ਼ਰੂਰ ਆ ਜਿਹੜੇ ਸਿੰਘ ਨੇ ਇਹਨਾਂ ਦੇ ਵਿੱਚ ਕੋਈ ਤਾਕਤ ਕੰਮ ਕਰਦੀ ਹੈ, ਇਹਨਾਂ ਵਿੱਚ ਕੋਈ ਜ਼ਰੂਰ ਸ਼ਕਤੀ ਕੰਮ ਕਰਦੀ ਹੈ, ਤੇ ਜਾਂ ਫਿਰ ਕਿਸੇ ਡਾਢੇ ਦਾ ਪੰਥ ਹੈ, ਜਾਂ ਫਿਰ ਕਿਸੇ ਡਾਢੇ ਦਾ ਪੰਥ ਹੈ ਜਿਹੜਾ ਖਾਲਸਾ ਪੰਥ ਹੈ, ਕਿਸੇ ਡਾਢੇ ਦਾ ਪੰਥ ਹੈ ਜਿਹਨੇ ਸਾਜਿਆ ਹੈ।
ਲਿਖੋ ਹਕੀਕਤ ਇਨ ਸਭ ਤੋਂ ਯੇ ਪਈਏ ਅੰਤ,
ਕੈਪਟਨ ਮਰੇ ਤੂੰ ਇਹ ਗੱਲ ਸਾਰੀ ਹਕੀਕਤ ਦੀ ਪਤਾ ਕਰਕੇ ਲਿਖ, ਪਤਾ ਕਰ ਸਾਰੇ ਪੰਜਾਬ ਦੇ ਵਿੱਚੋਂ ਸਿੱਖਾਂ ਦੇ ਕੋਲੋਂ ਆਲੇ ਦੁਆਲਿਓ ਸਭ ਪਾਸਿਓ ਪਤਾ ਕਰਕੇ ਇਹਨਾਂ ਦਾ ਜਿਹੜਾ ਇਤਿਹਾਸ ਹੈ ਉਹ ਲਿਖ ਕੇ ਮੈਨੂੰ ਦੇ।
ਜਰਨੈਲ ਕੋ ਮਾਲੀ ਕਈ ਜਿਮ ਕਈ ਦਿੱਲੀ ਕੇ ਸ਼ਾਹ।
ਹੁਣ ਜਿਵੇਂ ਬਹਾਦਰ ਸ਼ਾਹ ਜਫਰ ਨੇ ਕਿਹਾ ਸੀ ਨਾ ਸਰ ਡੇਵਿਡ ਆਕਟਰ ਲੋਨੀ ਨੂੰ ਖਾਲਸੇ ਬਾਰੇ, ਤੇ ਸਰ ਡੇਵਿਡ ਆਕਟਰ ਲੋਨੀ ਨੇ ਅੱਗੋਂ ਕੈਪਟਨ ਮਰੇ ਨੂੰ ਉਸੇ ਤਰ੍ਹਾਂ ਉਹ ਸਾਰਾ ਇਤਿਹਾਸ ਦੱਸਿਆ ਕਿ ਮੈਨੂੰ ਤਾਂ ਇਹਨਾਂ ਸਿੰਘਾਂ ਬਾਰੇ ਇਸ ਤਰ੍ਹਾਂ ਪਤਾ ਲੱਗਾ, ਬਹਾਦਰ ਸ਼ਾਹ ਜਫਰ ਨੇ ਮੈਨੂੰ ਇਸ ਤਰ੍ਹਾਂ ਸਿੰਘਾਂ ਬਾਰੇ ਦੱਸਿਆ।
ਤੈਸੇ ਲਿਖ ਪਠਾਈ ਹੈ ਪੈ ਲੰਦਨ ਪਾਤਸ਼ਾਹ।
ਜਿਵੇਂ ਮੈਨੂੰ ਪਤਾ ਲੱਗਾ ਆਪਾਂ ਇਸੇ ਤਰ੍ਹਾਂ ਲਿਖ ਕੇ ਲੰਡਨ ਦੀ ਰਾਣੀ ਨੂੰ ਭੇਜਣਾ, ਜਿਹੜੀ ਲੰਡਨ ਦੀ ਬਾਦਸ਼ਾਹ ਹੈ ਉਹਦੇ ਕੋਲ ਆਪਾਂ ਇਹ ਸਾਰੀ ਗੱਲ ਲਿਖ ਕੇ ਭੇਜਣੀ ਹੈ, ਇਹਨਾਂ ਸਿੰਘਾਂ ਦੀ ਸਾਰੀ ਹਕੀਕਤ ਲਿਖ ਕੇ ਭੇਜਣੀ ਹੈ।
ਜੋ ਭਾਈ ਜਰਨੈਲ ਅੰਗਰੇਜ਼ ਤੋਂ ਵੱਡੋ ਗਿਆਨੀ।
ਹੁਣ ਜਿਹੜਾ ਕੈਪਟਨ ਮਰੇ ਸੀਗਾ ਇਹ ਬੜਾ ਵਿਦਵਾਨ ਸੀ ਔਰ ਬੜਾ ਸੂਝਵਾਨ ਸੀ, ਇਹਨੇ ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਜੀਵਨੀ ਵੀ ਲਿਖੀ ਹੈ, ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਇੱਕ ਪੁਸਤਕ ਵੀ ਲਿਖੀ ਕੈਪਟਨ ਮਰੇ ਨੇ। ਤੇ ਬੜਾ ਵਿਦਵਾਨ ਸੀਗਾ, ਇਹਨੇ ਆਖਿਆ ਡਾਕਟਰ ਵੀ ਸੀਗਾ ਪੜਿਆ ਲਿਖਿਆ ਸੀ, ਇਹਨੇ ਆਖਿਆ ਵੀ ਇਸੇ ਤਰ੍ਹਾਂ ਤਾਂ ਨਹੀਂ ਵੀ ਜਿਵੇਂ ਬਾਦਸ਼ਾਹ ਬਹਾਦਰ ਸ਼ਾਹ ਜਫਰ ਨੇ ਕਹਿ ਦਿੱਤਾ ਆਪਾਂ ਉਹੀ ਲਿਖ ਕੇ ਭੇਜ ਦਈਏ, ਲੰਡਨ ਗੱਲ ਭੇਜਣੀ ਹੈ, ਰਾਣੀ ਦੇ ਕੋਲ ਗੱਲ ਭੇਜਣੀ ਹੈ ਤੇ ਉਹਦੇ ਕੋਲ ਇਹ ਗੱਲ ਦਰੁਸਤ ਪਹੁੰਚਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਆਪਾਂ ਉਹਨੇ ਜੋ ਕਹਿ ਦਿੱਤਾ ਉਹੀ ਲਿਖ ਕੇ ਭੇਜ ਦਈਏ। ਕੈਪਟਨ ਮਰੇ ਨੇ ਇਹ ਗੱਲ ਜਿਹੜੀ ਸੀਗੀ ਉਹ ਨਹੀਂ ਮੰਨੀ।
ਕਹਾ ਮਰੀ ਸੋ ਉਸੇ ਨਾ ਮਾਨੀ।
ਕੈਪਟਨ ਮਰੇ ਨੇ ਇਹ ਗੱਲ ਨਹੀਂ ਮੰਨੀ ਜਿਹੜੀ ਗੱਲ ਸਰ ਡੇਵਿਡ ਆਕਟਰ ਲੋਨੀ ਨੇ ਕਹੀ ਸੀ।
ਕਯੋ ਕੂੜ ਜੋ ਹੋਏ ਪਾਤਸ਼ਾਹ।
ਕਹਿਣ ਲੱਗਾ ਵੀ ਆਪਣੇ ਜਰਨੈਲ ਨੂੰ ਕਹਿੰਦਾ ਜਰਨੈਲ ਸਾਹਿਬ ਵੀ ਇਹ ਗੱਲ ਜਿਹੜੀ ਤੈਨੂੰ ਬਾਦਸ਼ਾਹ ਬਹਾਦਰ ਸ਼ਾਹ ਜਫਰ ਨੇ ਕਹੀ ਹੈ ਜੇ ਉਹਨੇ ਝੂਠ ਕਹੀ ਹੋਈ ਵੀ ਜ਼ਰੂਰੀ ਤਾਂ ਨਹੀਂ ਵੀ ਉਹਨੇ ਸਾਚੀ ਕਿਹਾ ਹੋਵੇਗਾ, ਹੋ ਸਕਦਾ ਉਹਨੇ ਗੱਲ ਝੂਠ ਕਹੀ ਹੋਵੇ।
ਗਏ ਬਾਤ ਮੋਏ ਕੂੜ ਕਰਾਏ।
ਉਸੇ ਤਰ੍ਹਾਂ ਲਿਖ ਕੇ ਭੇਜਦਿਆਂ ਲੰਡਨ ਉਥੋਂ ਦੀ ਰਾਣੀ ਨੂੰ ਤੇ ਮੇਰੀ ਕਹੀ ਗੱਲ ਤਾਂ ਝੂਠੀ ਸਾਬਤ ਹੋ ਜਾਏਗੀ ਨਾ। ਲੰਡਨ ਦੀ ਰਾਣੀ ਨੇ ਕਹਿਣਾ ਵੀ ਕੈਪਟਨ ਮਰੇ ਨੇ ਜਿਹੜਾ ਇਤਿਹਾਸ ਲਿਖ ਕੇ ਭੇਜਿਆ ਗਲਤ ਭੇਜਿਆ, ਫਿਰ ਮੈਂ ਝੂਠਾ ਸਾਬਤ ਹੋਵਾਂਗਾ। ਜੇ ਬਹਾਦਰ ਸ਼ਾਹ ਦੀ ਕਈ ਗੱਲ ਉਸੇ ਤਰ੍ਹਾਂ ਲਿਖ ਕੇ ਭੇਜ ਦਿੱਤੀ ਤੇ ਇਹਦੇ ਨਾਲ ਮੈਂ ਝੂਠਾ ਸਾਬਤ ਹੋਵਾਂਗਾ।
ਦੂਸਰ ਬਾਤ ਤਿੰਨ ਲਈ ਵਿਚਾਰ।
ਉਹਨੇ ਸਿਆਣਾ ਸੀਗਾ ਸਮਝਦਾਰ ਸੀਗਾ ਕੈਪਟਨ ਮਰੇ, ਉਹਨੇ ਇੱਕ ਦੂਸਰੀ ਗੱਲ ਦੀ ਵਿਚਾਰ ਕੀਤੀ।
ਉਹ ਤੋਂ ਬਿਰਦ ਉਹ ਵੱਡ ਖਬਰਦਾਰ।
ਬਜ਼ੁਰਗ ਵੀ ਸੀਗਾ, ਉਮਰ ਵੀ ਇਹਦੀ ਵਾਹਵਾ ਵੱਡੀ ਹੋ ਚੁੱਕੀ ਸੀ ਕੈਪਟਨ ਮਰੇ ਦੀ, ਔਰ ਬੜਾ ਖਬਰਦਾਰ। ਖਬਰਦਾਰ ਦਾ ਮਤਲਬ ਹੁੰਦਾ ਵੀ ਸਿਆਣਾ, ਪੂਰਾ ਸਾਵਧਾਨ ਸੀਗਾ।
ਸਿੰਘਨ ਉਹ ਪਤਸ਼ਾਨ ਮਾਏ।
ਇਹਨੂੰ ਪਤਾ ਸੀ ਕਿ ਸਿੰਘਾਂ ਦੇ ਵਿੱਚ ਤੇ ਜਿਹੜੇ ਹਿੰਦੁਸਤਾਨ ਦੇ ਮੁਗਲ ਬਾਦਸ਼ਾਹ ਨੇ ਇਹਨਾਂ ਦੇ ਵਿੱਚ
ਲਖਿਓ ਸ਼ਰੀਕੋ ਜਰਨੈਲ ਵਾਏ।
ਇਹਨਾਂ ਵਿੱਚ ਸ਼ਰੀਕਾ ਚੱਲਦਾ, ਭਾਵੇਂ ਆਪਸ ਵਿੱਚ ਲੜਦੇ ਨੇ ਜੂਝਦੇ ਨੇ, ਇਹਨਾਂ ਦਾ ਆਪਸੀ ਜੰਗ ਯੁੱਧ ਚੱਲ ਰਿਹਾ।
ਕਈ ਬਾਤ ਜੋ ਸ਼ਾਹ ਸੱਚ ਹੋਵੇ।
ਹੁਣ ਕੈਪਟਨ ਮਰੇ ਨੇ ਆਖਿਆ ਵੀ ਮੰਨ ਲਓ ਜਿਹੜੀ ਗੱਲ ਬਾਦਸ਼ਾਹ ਬਹਾਦਰ ਸ਼ਾਹ ਜਫਰ ਨੇ ਕਹੀ ਹੈ ਜੇ ਉਹ ਗੱਲ ਸੱਚ ਵੀ ਹੋਵੇਗੀ।
ਪਰੇ ਸ਼ਾਇਦ ਦੀ ਸਭ ਉਸ ਲੋਕ,
ਜਿੰਨੇ ਲੋਕ ਨੇ ਉਹ ਸਾਰੇ ਉਸ ਗੱਲ ਦੀ ਗਵਾਹੀ ਭਰਨਗੇ। ਮੈਂ ਲੋਕਾਂ ਕੋਲੋਂ ਵੀ ਪੜਤਾਲ ਕਰਾਂ, ਲੋਕਾਂ ਕੋਲੋਂ ਵੀ ਪੁੱਛਾਂ ਤੇ ਉਹ ਲੋਕ ਵੀ ਦੱਸਣਗੇ ਉਹਦੀ ਗੱਲ ਦੀ ਸ਼ਾਦੀ ਭਰਨਗੇ, ਗਵਾਹੀ ਭਰਨਗੇ।
ਜੋ ਸ਼ਾਹ ਹੈ ਝੂਠ ਉਚਾਰਾ।
ਪਰ ਜੇ ਬਾਦਸ਼ਾਹ ਬਹਾਦਰ ਸ਼ਾਹ ਜਫਰ ਨੇ ਇਹ ਗੱਲ ਸਾਰੀ ਝੂਠ ਕਹੀ ਹੈ,
ਸੱਚ ਝੂਠ ਕਰ ਲਿਓ ਨਿਆਰਾ,
ਤੇ ਫਿਰ ਮੈਂ ਸੱਚ ਤੇ ਝੂਠ ਦਾ ਨਿਰਣਾ ਵੀ ਕਰ ਲਵਾਂਗਾ, ਪਤਾ ਲੱਗ ਜਾਏਗਾ ਮੈਨੂੰ ਇਸ ਗੱਲ ਦਾ ਕਿ ਕਿਹਨੇ ਸੱਚ ਕਿਹਾ ਤੇ ਕਿਸ ਨੇ ਝੂਠ ਕਿਹਾ।
ਅਕੈ ਲਿਖਤ ਕੋ ਪੁਰਾਤਨ ਲੱਭੀ,
ਜਾਂ ਫਿਰ ਕੋਈ ਪੁਰਾਣੀ ਲਿਖਤ ਮਿਲ ਜਾਏ ਕਿਸੇ ਵਿਦਵਾਨ ਨੇ ਕੋਈ ਪੁਰਾਣੀ ਗੱਲ ਲਿਖੀ ਹੋਵੇ, ਪੁਰਾਣੀ ਲਿਖਤ ਮਿਲ ਜਾਏ,
ਇਮ ਕਰ ਹਮਰੋ ਮਨ ਪਤੀ ਐ,
ਤਾਂ ਮੇਰੇ ਮਨ ਨੂੰ ਤਸੱਲੀ ਹੋ ਸਕਦੀ ਆ, ਤਾਂ ਮੇਰਾ ਮਨ ਪਤੀਜ ਸਕਦਾ।
ਲਿਖਤ ਭੇਜੀਏ ਲੰਡਨ ਸੋ,
ਉਹੀ ਲਿਖਤ ਜਿਹੜੀ ਆ ਆਪਾਂ ਲੰਡਨ ਭੇਜਣੀ ਹੈ, ਉਹੀ ਲਿਖਤ ਇੰਗਲੈਂਡ ਭੇਜਣੀ ਹੈ।
ਯਾ ਮੈਂ ਝੂਠ ਨਾ ਇੱਕ ਤਿਲ ਹੋ,
ਪਰ ਇੰਗਲੈਂਡ ਉਹ ਗੱਲ ਭੇਜਣੀ ਜਿਹਦੇ ਵਿੱਚ ਇੱਕ ਤਿਲ ਮਾਤਰ ਵੀ ਝੂਠ ਨਾ ਹੋਵੇ, ਬਿਲਕੁਲ ਸੱਚ ਤੇ ਦਰੁਸਤ ਗੱਲ ਜਿਹੜੀ ਹੈ ਉਹ ਇੰਗਲੈਂਡ ਭੇਜਣੀ ਹੈ।
ਦੋਹਰਾ ਜਿਮ ਸਿੰਘਨ ਰਾਜ ਮੱਲਿਓ, ਸਭ ਪਾਤ ਲਿਖਾਇਓ ਸਾਲ।
ਹੁਣ ਜਿਵੇਂ ਸਿੰਘਾਂ ਨੇ ਰਾਜ ਮੱਲਿਆ ਸੀ, ਰਾਜ ਪ੍ਰਾਪਤ ਕੀਤਾ ਸੀ, ਪਹਿਲਾਂ ਤਾਂ ਇਹਨੇ ਸਾਰੇ ਸਾਲ ਲਿਖੇ ਵੀ ਕਿਹੜੇ ਕਿਹੜੇ ਸਾਲ ਵਿਚ ਕਿਹੜੇ ਕਿਹੜੇ ਇਲਾਕੇ ਚ ਸਿੰਘਾਂ ਨੇ ਰਾਜ ਕਾਇਮ ਕੀਤਾ।
ਸੁਨ ਚੇੜੋ ਸਭ ਖਾਲਸੈ ਜਾਣਿਓ ਜਗ ਅਵਾਲ।
ਫਿਰ ਇਹਨੇ ਖਾਲਸੇ ਦਾ ਜਿਹੜਾ ਝੇੜਾ ਸੀਗਾ ਮੁਗਲ ਬਾਦਸ਼ਾਹਾਂ ਨਾਲ, ਮੁਸਲਮਾਨਾਂ ਨਾਲ, ਉਹ ਇਹਨੂੰ ਪਤਾ ਲੱਗਾ, ਇਹਨੇ ਸਾਰੇ ਹਵਾਲ ਨੂੰ ਪ੍ਰਾਪਤ ਕੀਤਾ।
ਜੋ ਪਈ ਮਰੀ ਹੁਕਮ ਲੈ ਉਦਮ ਕੀਓ,
ਕੈਪਟਨ ਮਰੇ ਨੇ ਉਦਮ ਕੀਤਾ ਕਿ ਖਾਲਸੇ ਦਾ ਇਤਿਹਾਸ ਲਿਖਵਾਇਆ ਜਾਏ, ਕਿਸੇ ਸਿਆਣੇ ਵਿਦਵਾਨ ਨੂੰ ਪੈਸੇ ਦੇ ਕੇ ਮੁੱਲ ਤਾਰ ਕੇ ਉਹਦੇ ਕੋਲੋਂ ਖਾਲਸੇ ਦਾ ਇਤਿਹਾਸ ਲਿਖਾਇਆ ਜਾਵੇ। ਇਹ ਕੈਪਟਨ ਮਰੇ ਨੇ ਵਿਚਾਰ ਕੀਤੀ।
ਬੂਟੇ ਸ਼ਾਹ ਮੌਲਵੀ ਸੱਦ ਲਿਓ,
ਲੁਧਿਆਣੇ ਵਿੱਚ ਹੀ ਰਹਿਣ ਵਾਲਾ ਸੀ ਇੱਕ ਬੂਟੇ ਸ਼ਾਹ ਮੌਲਵੀ ਮੁਸਲਮਾਨ, ਇਹ ਵੀ ਬੜਾ ਵਿਦਵਾਨ ਸੀ ਆਪਣੇ ਸਮੇਂ ਦਾ, ਬੜਾ ਵਿਦਵਾਨ ਸੀ ਮੁਸਲਮਾਨਾਂ ਵਿੱਚ। ਕੈਪਟਨ ਮਰੇ ਨੂੰ ਇਹਦੇ ਬਾਰੇ ਪਤਾ ਸੀ ਵੀ ਇਹ ਵਿਦਵਾਨ ਹੈ ਤੇ ਲਿਖਦਾ ਪੜ੍ਹਦਾ ਰਹਿੰਦਾ, ਇਹਨੇ ਕਈ ਕੁਝ ਲਿਖਿਆ। ਉਹਨੇ ਬੂਟੇ ਸ਼ਾਹ ਮੌਲਵੀ ਜਿਹੜਾ ਮੁਸਲਮਾਨ ਲਿਖਾਰੀ ਸੀ ਉਹਨੂੰ ਆਪਣੇ ਕੋਲ ਬੁਲਾਇਆ ਕੈਪਟਨ ਮਰੇ ਨੇ।
ਲਿਖਣ ਕਿਤਾਬ ਉਸੈਪੁਰ ਮਾਇਓ,
ਉਹਨੂੰ ਹੁਕਮ ਕੀਤਾ ਬੂਟੇ ਸ਼ਾਹ ਮੌਲਵੀ ਨੂੰ ਕਿ ਹੇ ਬੂਟੇ ਸ਼ਾਹ ਮੌਲਵੀ, ਤੂੰ ਖਾਲਸੇ ਦੇ ਬਾਰੇ ਇਤਿਹਾਸ ਲਿਖ, ਖਾਲਸੇ ਦੀ ਤਵਾਰੀਖ ਲਿਖ ਕਿ ਖਾਲਸਾ ਕਿਵੇਂ ਪੈਦਾ ਹੋਇਆ। ਵੀ ਬਹਾਦਰ ਸ਼ਾਹ ਜਫਰ ਨੇ ਸਾਨੂੰ ਇਸ ਤਰ੍ਹਾਂ ਦੱਸਿਆ, ਪਰ ਮੈਂ ਸਹੀ ਇਹਨਾਂ ਬਾਰੇ ਜਾਣਕਾਰੀ ਚਾਹੁੰਦਾ ਵੀ ਇਹਨਾਂ ਨੂੰ ਰਾਜ ਕਿਵੇਂ ਮਿਲਿਆ, ਇਹਨਾਂ ਨੇ ਕਿਵੇਂ ਸੂਬਿਆਂ ਦੇ ਉੱਤੇ ਰਾਜ ਕਾਇਮ ਕੀਤਾ, ਇਹ ਗੱਲ ਤੂੰ ਲਿਖ ਕੇ ਮੈਨੂੰ ਦੇ।
ਸਿੰਘਨ ਕੀ ਉਤਪਤੀ ਲਿਖਾਇਓ,
ਸਿੰਘਾਂ ਦੀ ਜਿਹੜੀ ਉਤਪਤੀ ਆ ਉਹ ਲਿਖਾਣਾ ਕਰ।
ਜਿਮ ਹੋਏ ਸੱਚ ਸੋ ਮੈਂ ਲਿਖਿਓ,
ਜੋ ਸੱਚ ਹੋਵੇਗਾ ਉਹੀ ਲਿਖਣਾ, ਝੂਠ ਨਹੀਂ ਲਿਖਣਾ ਕੋਈ। ਉਹਨੇ ਬੂਟੇ ਸ਼ਾਹ ਮੌਲਵੀ ਨੂੰ ਤਾਕੀਦ ਵੀ ਕੀਤੀ ਕੈਪਟਨ ਮਰੇ ਨੇ ਵੀ ਜੋ ਸੱਚ ਹੋਵੇਗਾ ਉਹ ਲਿਖਣਾ ਹੈ।
ਯਾ ਮੈਂ ਝੂਠ ਨਾ ਕਛਰ ਲਇਓ,
ਜੋ ਤੂੰ ਲਿਖਣਾ ਉਹਦੇ ਵਿੱਚ ਕੋਈ ਝੂਠ ਤੂਫਾਨ ਨਹੀਂ ਲਿਖਣਾ, ਕੋਈ ਝੂਠ ਨਹੀਂ ਰਲਾਣਾ, ਰਲਗੜ ਨਹੀਂ ਕਰਨੀ ਝੂਠ ਦੀ, ਬਿਲਕੁਲ ਸੱਚ ਲਿਖਣਾ ਹੈ।
ਯੇ ਜਾਵਦ ਸ਼ਾਹ ਲੰਡਨ ਪਾਸ,
ਇਹ ਜਿਹੜੀ ਤੇਰੀ ਲਿਖਤ ਹੈ ਨਾ ਇਹ ਲੰਡਨ ਦੇ ਬਾਦਸ਼ਾਹ ਕੋਲ ਪਹੁੰਚਣੀ ਹੈ, ਇਹ ਇੰਗਲੈਂਡ ਦੀ ਰਾਣੀ ਦੇ ਕੋਲ ਪਹੁੰਚਣੀ ਹੈ।
ਔਰ ਦੀਪਨ ਮੈਂ ਹੋਗ ਪ੍ਰਕਾਸ਼,
ਹੋਰ ਵੀ ਕਈ ਦੀਪਾਂ ਵਿੱਚ ਕਈ ਜਜ਼ੀਰਿਆਂ ਦੇ ਵਿੱਚ ਇਹਦਾ ਪ੍ਰਕਾਸ਼ ਹੋਣਾ, ਯਾਨੀ ਕਿ ਜਿਹੜੀ ਇਤਿਹਾਸ ਤੂੰ ਲਿਖ ਕੇ ਦੇਵੇਗਾ ਖਾਲਸੇ ਦਾ ਜਿੱਥੇ ਇੰਗਲੈਂਡ ਜਾਏਗਾ, ਇੰਗਲੈਂਡ ਤੋਂ ਫਿਰ ਉਹਨਾਂ ਉਹਨਾਂ ਰਾਜਾਂ ਵਿੱਚ ਜਾਏਗਾ ਜਿੱਥੇ ਜਿੱਥੇ ਇੰਗਲੈਂਡ ਦੀ ਹਕੂਮਤ ਹੈ, ਜਿੱਥੇ ਜਿੱਥੇ ਅੰਗਰੇਜ਼ਾਂ ਦਾ ਰਾਜ ਹੈ ਉੱਥੇ ਉੱਥੇ ਫਿਰ ਇਹ ਪੁਸਤਕਾਂ ਪਹੁੰਚਣਗੀਆਂ ਇਤਿਹਾਸ ਦੀਆਂ।
ਦੋਹਰਾ ਐਸੀ ਐਸ ਤਾਕੀਦ ਕਰ,
ਇਸ ਤਰ੍ਹਾਂ ਇਹਨੇ ਤਾਕੀਦ ਕੀਤੀ ਬੂਟੇ ਸ਼ਾਹ ਮੌਲਵੀ ਨੂੰ ਕੈਪਟਨ ਮਰੇ ਨੇ,
ਬੂਟੇ ਸ਼ਾਹ ਸਮਝਾਏ,
ਔਰ ਬੂਟੇ ਸ਼ਾਹ ਮੌਲਵੀ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ।
ਲਿਖਿਓ ਹਕੀਕਤ ਖਾਲਸੈ,
ਕਿ ਤੂੰ ਖਾਲਸੇ ਦੀ ਹਕੀਕਤ ਲਿਖਣੀ ਹੈ।
ਜਿਮ ਸਿੰਘਨ ਪਇਓ ਵਧਾਏ,
ਜਿਵੇਂ ਇਹਨਾਂ ਸਿੰਘਾਂ ਨੇ ਉੱਨਤੀ ਕੀਤੀ ਹੈ, ਇਹਨਾਂ ਸਿੰਘਾਂ ਨੇ ਵਿਕਾਸ ਕੀਤਾ ਹੈ, ਇਹਨਾਂ ਸਿੰਘਾਂ ਬਾਰੇ ਤੂੰ ਦੱਸਣਾ ਹੈ।
ਜੋ ਪਈ ਉਸੀ ਕਚਹਿਰੀ ਹਮ ਤੇ ਗਏ,
ਖਾਲਸਾ ਜੀ ਹੁਣ ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਤੱਕ ਇਹ ਗੱਲ ਕਿਵੇਂ ਪਹੁੰਚੀ, ਹੁਣ ਉਹ ਸੁਣੋ। ਕਹਿੰਦੇ ਜਦੋਂ ਬੂਟੇ ਸ਼ਾਹ ਮੌਲਵੀ ਨੂੰ ਕੈਪਟਨ ਮਰੇ ਨੇ ਕਹਿ ਦਿੱਤਾ ਕਿ ਤੂੰ ਖਾਲਸੇ ਦਾ ਇਤਿਹਾਸ ਲਿਖ, ਉਹਨੇ ਲਿਖਣਾ ਸ਼ੁਰੂ ਕਰਤਾ। ਬੂਟੇ ਸ਼ਾਹ ਮੌਲਵੀ ਨੇ ਪੰਥ ਦਾ ਇਤਿਹਾਸ ਲਿਖਣਾ ਸ਼ੁਰੂ ਕਰ ਦਿੱਤਾ। ਖਾਲਸੇ ਦੀ ਤਵਾਰੀਖ ਬੂਟੇ ਸ਼ਾਹ ਮੌਲਵੀ ਨੇ ਵੀ ਲਿਖੀ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਸੁਭਾਵਕ ਕਹਿੰਦੇ ਮੈਨੂੰ ਕੋਈ ਕੰਮ ਪਿਆ ਤੇ ਲੁਧਿਆਣੇ ਕਚਹਿਰੀ ਵਿਚ, ਉਸੇ ਕਚਹਿਰੀ ਚ ਜਿੱਥੇ ਬੂਟੇ ਸ਼ਾਹ ਮੌਲਵੀ ਖਾਲਸੇ ਦਾ ਇਤਿਹਾਸ ਲਿਖ ਰਿਹਾ ਸੀ ਤੇ ਕੈਪਟਨ ਮਰੇ ਲਿਖਵਾ ਰਿਹਾ ਸੀ, ਭਾਈ ਸਾਹਿਬ ਕਹਿੰਦੇ ਉਸੇ ਕਚਹਿਰੀ ਵਿਚ ਕਿਤੇ ਮੇਰਾ ਵੀ ਜਾਣਾ ਹੋ ਗਿਆ, ਕਿਸੇ ਕੰਮ ਕਰਕੇ ਉਸੇ ਕਚਹਿਰੀ ਵਿਚ ਭਾਈ ਸਾਹਿਬ ਕਹਿੰਦੇ ਮੈਂ ਵੀ ਗਿਆ।
ਸੁਣੀਏ ਬਾਤ ਸੋ ਚਿੰਤਤ ਪਏ,
ਇਹ ਗੱਲ ਸੁਣ ਕੇ ਮੈਨੂੰ ਫਿਕਰ ਹੋ ਗਿਆ ਵੀ ਖਾਲਸੇ ਦਾ ਇਤਿਹਾਸ ਤੇ ਇਕ ਮੌਲਵੀ ਲਿਖੇਗਾ, ਇਕ ਮੁਸਲਮਾਨ ਕੱਟੜ ਮੁਤਸਬੀ ਮੌਲਵੀ, ਉਹ ਖਾਲਸੇ ਦਾ ਇਤਿਹਾਸ ਤੇ ਉਹ ਇਤਿਹਾਸ ਜਿਹੜਾ ਕੱਲਾ ਹਿੰਦੁਸਤਾਨ ਚ ਨਹੀਂ ਰਹਿਣਾ, ਉਹ ਵਿਦੇਸ਼ਾਂ ਵਿਚ ਵੀ ਜਾਣਾ, ਲੰਡਨ ਜਾਣਾ, ਲੰਡਨ ਤੋਂ ਫਿਰ ਹੋਰ ਕਈ ਦੇਸ਼ਾਂ ਦੇ ਵਿਚ ਪਹੁੰਚਣਾ, ਏਦਾਂ ਤਾਂ ਖਾਲਸੇ ਦੀ ਹੁਰਮਤੀ ਹੋਵੇਗੀ। ਖਾਲਸੇ ਦਾ ਜਿਹੜਾ ਸਹੀ ਇਤਿਹਾਸ ਹੈ ਉਹ ਲੋਕਾਂ ਦੇ ਸਾਹਮਣੇ ਨਹੀਂ ਆਏਗਾ। ਭਾਈ ਰਤਨ ਸਿੰਘ ਜੀ ਕਹਿੰਦੇ ਗੱਲ ਸੁਣ ਕੇ ਮੇਰਾ ਮਨ ਫਿਕਰਮੰਦ ਹੋ ਗਿਆ।
ਯੇ ਮੌਲਵੀ ਹੈ ਮੁਸਲਮਾਨ,
ਇਹ ਜਿਹੜਾ ਮੌਲਵੀ ਹੈ ਬੂਟੇ ਸ਼ਾਹ ਇਹ ਤਾਂ ਪੱਕਾ ਕੱਟੜ ਮੁਸਲਮਾਨ ਹੈ।
ਤਬ ਸਿੱਖਣ ਜਸ ਕਰੇ ਬਖਾਨ,
ਇਹ ਭਲਾ ਸਿੰਘਾਂ ਦਾ ਜਸ ਲਿਖੇਗਾ ਕਿਤੇ? ਤਾਂ ਕਦੇ ਨਾ ਲਿਖੇਗਾ, ਮਰਦਾ ਮਰ ਜਾਏਗਾ। ਇਹ ਸਿੰਘਾਂ ਦਾ ਜਸ ਨਹੀਂ ਲਿਖ ਸਕਦਾ, ਇਹ ਸਿੰਘਾਂ ਦੀ ਵਡਿਆਈ ਨਹੀਂ ਲਿਖ ਸਕਦਾ।
ਕਰ ਗੋਸ਼ਟ ਹਮ ਮਰੀ ਸਮਝਾਇਓ,
ਤੇ ਫਿਰ ਮੇਰੀ ਕੈਪਟਨ ਮਰੇ ਨਾਲ ਮੁਲਾਕਾਤ ਹੋਈ ਤੇ ਮੈਂ ਕੈਪਟਨ ਮਰੇ ਨਾਲ ਗੋਸ਼ਟ ਕੀਤੀ, ਉਹਨੂੰ ਇਹ ਗੱਲ ਸਮਝਾਈ।
ਉਸ ਕਾ ਲਿਖਿਆ ਹਮੇ ਦਿਖਾਇਓ,
ਮੈਂ ਆਖਿਆ ਇਹ ਕੈਪਟਨ ਮਰੇ ਮੈਂ ਸੁਣਿਆ ਵੀ ਤੂੰ ਸਾਡਾ ਇਤਿਹਾਸ ਲਿਖਵਾ ਰਿਹਾ ਸਾਡਾ ਖਾਲਸੇ ਦਾ। ਕੈਪਟਨ ਮਰੇ ਕਹਿੰਦਾ ਜੀ ਬਿਲਕੁਲ ਮੈਂ ਤੁਹਾਡਾ ਇਤਿਹਾਸ ਲਿਖਵਾ ਰਿਹਾ ਤੇ ਬੂਟੇ ਸ਼ਾਹ ਮੌਲਵੀ ਲਿਖ ਰਿਹਾ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਜਿਹੜਾ ਬੂਟੇ ਸ਼ਾਹ ਮੌਲਵੀ ਨੇ ਜਿੰਨਾ ਕੁ ਹੁਣ ਤੱਕ ਲਿਖਿਆ ਇਤਿਹਾਸ ਖਾਲਸੇ ਦਾ, ਮੈਨੂੰ ਦਰਸ਼ਨ ਕਰਾ ਵੀ ਉਹਨੇ ਕੀ ਲਿਖਿਆ ਖਾਲਸੇ ਬਾਰੇ, ਪੰਥ ਬਾਰੇ, ਸਾਡੇ ਬਾਰੇ ਉਹਨੇ ਕੀ ਲਿਖਿਆ ਹੈ।
ਉਸ ਕੋ ਦੇਖ ਆਮ ਬਾਤੀ ਉਚਾਰੀ,
ਕਹਿੰਦੇ ਉਹਨੇ ਮੈਨੂੰ ਵਿਖਾਇਆ ਵੀ ਆਹ ਕੁਝ ਲਿਖਿਆ ਬੂਟੇ ਸ਼ਾਹ ਮੌਲਵੀ ਨੇ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਮੈਂ ਉਹ ਪੁਸਤਕ ਪੜ੍ਹੀ ਤੇ ਮੇਰਾ ਮੱਥਾ ਠਣਕਿਆ ਵੀ ਇਹ ਤਾਂ ਖਾਲਸੇ ਦੀ ਗੱਲ ਅਧੂਰੀ ਕਹਿ ਰਿਹਾ, ਇਹ ਤਾਂ ਖਾਲਸੇ ਬਾਰੇ ਬੜੇ ਮਾੜੇ ਸ਼ਬਦ ਵਰਤ ਰਿਹਾ। ਬੂਟੇ ਸ਼ਾਹ ਮੌਲਵੀ ਨੇ ਬੜੇ ਮਾੜੇ ਸ਼ਬਦ ਸਿੰਘਾਂ ਵਾਸਤੇ ਵਰਤੇ ਨੇ, ਵੀ ਇਹ ਤਾਂ ਸਹੀ ਨਹੀਂ ਲਿਖ ਰਿਹਾ।
ਇਨ ਗੱਲ ਖਾਲਸੇ ਕਈ ਨਾ ਸਾਰੀ,
ਕਹਿੰਦੇ ਮੈਂ ਫਿਰ ਕੈਪਟਨ ਮਰੇ ਨੂੰ ਆਖਿਆ ਹੈ ਕੈਪਟਨ ਮਰੇ ਆ ਬੂਟੇ ਸ਼ਾਹ ਮੌਲਵੀ ਨੇ ਖਾਲਸੇ ਦੀ ਸਹੀ ਗੱਲ ਨਹੀਂ ਕਹੀ, ਇਹਨੇ ਖਾਲਸੇ ਦੀ ਪੂਰੀ ਗੱਲ ਨਹੀਂ ਕਹੀ।
ਦੋਹਰਾ ਸੋ ਮਰੀ ਅਮਾਰੋ ਮਿਤ ਪਇਓ, ਮੋਏ ਫਿਰ ਤੇ ਉਹ ਬੁਲਵਾਏ।
ਉਹ ਜਿਹੜਾ ਕੈਪਟਨ ਮਰੇ ਸੀ ਉਹ ਮੇਰਾ ਮਿੱਤਰ ਬਣ ਗਿਆ। ਭਾਈ ਰਤਨ ਸਿੰਘ ਜੀ ਕਹਿੰਦੇ ਉਹਦੇ ਨਾਲ ਮੇਰੀ ਮਿੱਤਰਤਾ ਪੈ ਗਈ। ਭਾਈ ਸਾਹਿਬ ਜੀ ਇੱਥੇ ਖੰਨੇ ਦੇ ਲਾਗੇ ਚੜ੍ਹੀ ਤੇ ਭੜੀ ਦੋ ਪਿੰਡ ਸੀ। ਭੜੀ ਪਿੰਡ ਦੇ ਵਿੱਚ ਭਾਈ ਰਤਨ ਸਿੰਘ ਪੰਗੂ ਜੀ ਰਹਿੰਦੇ ਸਨ, ਇਹਨਾਂ ਨੂੰ ਰਿਆਸਤ ਵਜੋਂ ਮਿਲੇ ਹੋਏ ਸਨ। ਇਹ ਚੜ੍ਹੀ ਭੜੀ ਦੋ ਪਿੰਡ ਸਨ ਭਾਈ ਰਤਨ ਸਿੰਘ ਪੰਗੂ ਦੇ, ਇਹਨਾਂ ਨੂੰ ਜਗੀਰ ਵਜੋਂ ਮਿਲੇ ਹੋਏ ਸਨ। ਤੋ ਇਹ ਲੁਧਿਆਣੇ ਅਕਸਰ ਜਾਂਦੇ ਆਉਂਦੇ ਰਹਿੰਦੇ ਸੀ ਤੇ ਕੈਪਟਨ ਮਰੇ ਨਾਲ ਕਹਿੰਦੇ ਵੀ ਮੇਰੀ ਮਿੱਤਰਤਾ ਪੈ ਗਈ ਤੇ ਇੱਕ ਦਿਨ ਕੈਪਟਨ ਮਰੇ ਨੇ ਮੈਨੂੰ ਆਪਣੇ ਕੋਲ ਬੁਲਵਾਇਆ।
ਜਿਮ ਉਤਪਤ ਪਈ ਖਾਲਸੇ ਤਿਮ ਤੁਮ ਦਿਓ ਲਿਖਾਏ,
ਤੇ ਕਹਿੰਦੇ ਕੈਪਟਨ ਮਰੇ ਨੇ ਮੈਨੂੰ ਸੱਦ ਕੇ ਆਖਿਆ ਕਿ ਰਤਨ ਸਿੰਘ ਪੰਗੂ ਤੇ ਜਿਵੇਂ ਖਾਲਸੇ ਦੀ ਉਤਪਤੀ ਹੋਈ ਆ ਉਹ ਇਤਿਹਾਸ ਤੂੰ ਲਿਖਾ ਦੇ, ਤੂੰ ਵੀ ਤਾਂ ਸਿੱਖ ਹੈ ਤੈਨੂੰ ਆਪਣੇ ਇਤਿਹਾਸ ਦਾ ਪਤਾ ਹੀ ਹੋਣਾ, ਸਿੱਖਾਂ ਦੀ ਉਤਪਤੀ ਕਿਵੇਂ ਹੋਈ, ਖਾਲਸੇ ਦੀ ਉਤਪਤੀ ਕਿਵੇਂ ਹੋਈ ਹੈ, ਉਹ ਇਤਿਹਾਸ ਤੂੰ ਲਿਖਵਾ ਦੇ।
ਜੋ ਪਈ ਤੋ ਮੈਂ ਕਈ ਸੁਨ ਮਰੀ ਕਪਤਾਨ,
ਕਹਿੰਦੇ ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਮੈਨੂੰ ਕੈਪਟਨ ਮਰੇ ਨੇ ਕਿਹਾ ਵੀ ਤੂੰ ਖਾਲਸੇ ਦਾ ਇਤਿਹਾਸ ਤੂੰ ਲਿਖਾ ਦੇ, ਕਹਿੰਦੇ ਜਦੋਂ ਉਹਨੇ ਕਹੀ ਤੇ ਫਿਰ ਮੈਂ ਅੱਗੋਂ ਬੋਲਿਆ
ਤੁਮ ਪਤੀ ਜਤੋ ਮੁਸਲਮਾਨ,
ਕਹਿਣ ਲੱਗੇ ਮੈਂ ਆਖਿਆ ਕੈਪਟਨ ਮਰੇ ਸਾਹਿਬ ਵੀ ਤੁਸੀਂ ਤਾਂ ਮੁਸਲਮਾਨਾਂ ਤੇ ਭਰੋਸਾ ਕਰਦੇ ਹੋ, ਮੇਰੇ ਤੇ ਭਰੋਸਾ ਕਰੋਗੇ ਜੋ ਮੈਂ ਕਹਾਂਗਾ? ਵੀ ਤੂੰ ਤਾਂ ਬੂਟੇ ਸ਼ਾਹ ਮੌਲਵੀ ਨੂੰ ਲਾਇਆ ਹੋਇਆ ਲਿਖਣ ਇਤਿਹਾਸ ਖਾਲਸੇ ਦਾ, ਵੀ ਤੂੰ ਤਾਂ ਉਹਨਾਂ ਦਾ ਕਿਹਾ ਹੋਇਆ ਮੰਨੇਗਾ, ਮੇਰਾ ਕਿਹਾ ਮੰਨੇਗਾ ਜਿਹੜਾ ਮੈਂ ਦੱਸਾਂਗਾ ਖਾਲਸੇ ਬਾਰੇ।
ਤੁਰਕਨ ਹਿੰਦੂਆਂ ਬੈਰ ਹੈ ਆਦਿ,
ਤੁਰਕਾਂ ਦਾ ਤੇ ਖਾਲਸੇ ਦਾ ਮੁੱਢ ਤੋਂ ਵੈਰ ਹੈ, ਕਦੋਂ ਤੋਂ ਦੁਸ਼ਮਣੀ ਬਣੀ ਹੋਈ ਹੈ।
ਖਾ ਖਈ ਕਰ ਰੱਖੇ ਬਾਦ,
ਖਾਲਸੇ ਦੀ ਖਾ ਖਈ ਇਨ੍ਹਾਂ ਦੇ ਨਾਲ ਚੱਲਦੀ ਰਹਿੰਦੀ ਹੈ, ਝਗੜਾ ਇਨ੍ਹਾਂ ਤੁਰਕਾਂ ਨਾਲ ਤਕਰਾਰ ਚੱਲਦਾ ਰਹਿੰਦਾ ਹੈ।
ਹਿੰਦੂਆਂ ਕੀ ਤੁਰਕ ਖੋਟੀ ਕਹੇ,
ਹਿੰਦੂਆਂ ਦੇ ਵੀ ਦੁਸ਼ਮਣ ਨੇ, ਹਿੰਦੂਆਂ ਨੂੰ ਇਹ ਮੁਸਲਮਾਨ ਖੋਟਾ ਕਹਿੰਦੇ ਹਨ।
ਹਿੰਦੂ ਤੁਰਕਨ ਨਿੰਦਤ ਰਹੇ,
ਜਿਹੜੇ ਹਿੰਦੂ ਨੇ ਉਹ ਤੁਰਕਾਂ ਦੀ ਨਿੰਦਾ ਕਰਦੇ ਹਨ।
ਸਭ ਮਾਲੀ ਕਪਤਾਨ ਬਖਾਨੀ,
ਕਹਿੰਦੇ ਜਦੋਂ ਮੈਂ ਇਹ ਗੱਲ ਕਹੀ ਨਾ ਕੈਪਟਨ ਮਰੇ ਨੂੰ, ਤੇ ਅੱਗੋਂ ਕਪਤਾਨ ਮਰੇ ਨੇ ਮੈਨੂੰ ਜਵਾਬ ਦਿੱਤਾ,
ਹਮ ਅੰਗਰੇਜ਼ ਹੈ ਚਤਰ ਗਿਆਨੀ।
ਕਹਿਣ ਲੱਗਾ ਰਤਨ ਸਿੰਘ, ਇਹ ਨਾ ਤੂੰ ਫਿਕਰ ਕਰਕੇ ਮੈਂ ਮੁਸਲਮਾਨ ਦੀ ਗੱਲ ਮੰਨ ਲਾਂਗਾ ਤੇ ਤੇਰੀ ਨੀ ਮੰਨਾਂਗਾ। ਕਹਿੰਦਾ ਅਸੀਂ ਅੰਗਰੇਜ਼ ਹੁੰਨੇ ਆ, ਬੜੇ ਸਿਆਣੇ, ਬੜੇ ਚਤਰ ਸਮਝਵਾਰ ਹੁੰਦੇ ਹਾਂ।
ਸੱਚ ਝੂਠ ਅਮ ਖੂਬ ਵਿਚਾਰੇ,
ਸੱਚ ਤੇ ਝੂਠ ਨੂੰ ਚੰਗੀ ਤਰ੍ਹਾਂ ਖੂਬ ਚੰਗੀ ਤਰ੍ਹਾਂ ਵਿਚਾਰਦੇ ਹਾਂ।
ਦੁੱਧ ਨੀਰ ਜਿਮ ਹੰਸ ਨਿਆਰੇ,
ਜਿਵੇਂ ਦੁੱਧ ਤੇ ਪਾਣੀ ਵੱਖਰਾ ਵੱਖਰਾ ਕਰ ਦੇਈਦਾ ਨਾ, ਏਦਾਂ ਅਸੀਂ ਸੱਚ ਤੇ ਝੂਠ ਨੂੰ ਵੱਖਰਾ ਵੱਖਰਾ ਕਰਨਾ ਜਾਣਦੇ ਹਾਂ।
ਬਿਸ਼ਕ ਲਿਖਾਓ ਸੱਚ ਅਮ ਪਾਏ,
ਇਹ ਸ਼ੱਕ ਤੂੰ ਵੀ ਆਪਣੀ ਗੱਲ ਲਿਖਾ ਦੇ ਤੇ ਬੂਟੇ ਸ਼ਾਹ ਮੌਲਵੀ ਵੀ ਲਿਖਾ ਦੇਵੇ, ਸੱਚ ਲਿਖਾ ਦੇਵੇ।
ਝੂਠ ਹੋਏ ਅਮ ਲਿਖੇ ਨਵਾਏ,
ਜਿਹੜੀ ਗੱਲ ਝੂਠ ਹੋਵੇਗੀ ਉਹ ਨੀ ਅਸੀਂ ਲਿਖਾਂਗੇ, ਅਸੀਂ ਉਹ ਲਿਖਾਂਗੇ ਜੋ ਸੱਚ ਹੋਵੇਗਾ।
ਅੰਗਰੇਜ਼ ਲੋਕ ਜੇ ਪਰ ਭੂਮ ਜਾਵਤ,
ਜਿਹੜੇ ਸਾਡੇ ਅੰਗਰੇਜ਼ ਲੋਕ ਨੇ ਨਾ, ਉਹ ਜਦੋਂ ਕਿਸੇ ਬਗਾਨੀ ਧਰਤੀ ਤੇ ਜਾਂਦੇ ਨੇ, ਬਗਾਨੇ ਦੇਸ਼ ਵਿੱਚ ਜਾਂਦੇ ਨੇ,
ਇਸੇ ਹਵਾਲ ਸਭੀ ਲਿਖ ਲਿਆਵਤ,
ਬਗਾਨੇ ਦੇਸ਼ ਦਾ ਸਾਰਾ ਹਵਾਲ ਲਿਖ ਕੇ ਲੈ ਆਉਂਦੇ ਨੇ ਵੀ ਉੱਥੇ ਆਹ ਕੁਝ ਆ, ਉੱਥੇ ਆਹ ਕਮੀਆਂ ਨੇ, ਉੱਥੇ ਆਹ ਵਾਧਾ ਹੈ, ਉੱਥੇ ਆਹ ਕੁਝ ਮਿਲਦਾ, ਸਾਰਾ ਕੁਝ ਅਸੀਂ ਉੱਥੋਂ ਦਾ ਲਿਖ ਕੇ ਲੈ ਆਉਂਦੇ ਹਾਂ।
ਜੋ ਹੋਤ ਹੈ ਸੱਚ ਸਭ ਖਾਸ,
ਜੋ ਸੱਚ ਹੁੰਦਾ ਬਿਲਕੁਲ ਸਹੀ ਹੁੰਦਾ ਹੈ।
ਸੋ ਪੁਜਾਇਤ ਪਤ ਲੰਡਨ ਪਾਸ,
ਉਹੀ ਕੁਝ ਅਸੀਂ ਲੰਡਨ ਭੇਜਦੇ ਹਾਂ ਆਪਣੇ ਬਾਦਸ਼ਾਹ ਦੇ ਕੋਲ, ਇੰਗਲੈਂਡ ਦੇ ਵਿੱਚ ਉਹੀ ਕੁਝ ਭੇਜਦੇ ਹਾਂ ਜੋ ਬਿਲਕੁਲ ਸੱਚ ਹੁੰਦਾ ਹੈ।
ਦੋਹਰਾ ਤੋ ਮਾਲੀ ਨੇ ਹਮੇ ਕਿਹੋ,
ਕਹਿੰਦੇ ਫਿਰ ਉਸ ਵੇਲੇ ਕੈਪਟਨ ਮਰੇ ਬੋਲਿਆ, ਕਹਿਣ ਲੱਗਾ ਭਾਈ ਰਤਨ ਸਿੰਘ ਨੂੰ,
ਇਤਨੀ ਬਾਤ ਬਤਾਓ,
ਇੰਨੀ ਗੱਲ ਮੈਨੂੰ ਦੱਸਣਾ ਕਰ,
ਸਿੰਘਨ ਪਾਇਓ ਰਾਜ ਕਿਮਾ,
ਕਹਿੰਦਾ ਵੀ ਨਾ ਸਿੰਘਾਂ ਨੇ ਰਾਜ ਕਿਵੇਂ ਪਾਇਆ। ਇੱਥੋਂ ਚੱਲਦਾ ਪੰਥ ਪ੍ਰਕਾਸ਼, ਇੱਥੋਂ ਹੁਣ ਖਾਲਸੇ ਦੀ ਸਾਖੀ ਚੱਲਦੀ ਹੈ। ਪਹਿਲਾਂ ਤਾਂ ਭੂਮਿਕਾ ਹੀ ਦੱਸੀ ਹੈ, ਹੁਣ ਇਹਨੇ ਸਵਾਲ ਕੀਤਾ ਕੈਪਟਨ ਮਰੇ ਨੇ, ਕਹਿੰਦਾ ਦੱਸੋ ਵੀ ਇਹਨਾਂ ਸਿੰਘਾਂ ਨੇ ਰਾਜ ਕਿਵੇਂ ਪ੍ਰਾਪਤ ਕੀਤਾ, ਸਿੰਘਨ ਪਾਇਓ ਰਾਜ ਕਿਮ, ਇਹਨਾਂ ਨੇ ਰਾਜ ਕਿਵੇਂ ਪ੍ਰਾਪਤ ਕੀਤਾ।
ਓ ਦੀਨੋ ਕਿਨ ਪਾਤਸ਼ਾਹ,
ਜਿਹੜਾ ਇਹ ਰਾਜ ਹੈ ਕਿਸ ਬਾਦਸ਼ਾਹ ਨੇ ਦਿੱਤਾ, ਇਹ ਜਿਹੜਾ ਰਾਜ ਹੈ ਇਹਨਾਂ ਨੂੰ ਕਿਸ ਬਾਦਸ਼ਾਹ ਨੇ ਦਿੱਤਾ, ਕਿਸ ਪਾਤਸ਼ਾਹ ਨੇ ਦਿੱਤਾ ਹੈ।
ਜੋ ਪਈ ਕਿਸੇ ਬਾਤ ਮੈਂ ਐਸੇ ਕਹੀ,
ਕਹਿੰਦੇ ਜਦੋਂ ਕੈਪਟਨ ਮਰੇ ਨੇ ਭਾਈ ਰਤਨ ਸਿੰਘ ਨੂੰ ਇਹ ਗੱਲ ਪੁੱਛੀ ਤੇ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਹਨੂੰ ਅੱਗੋਂ ਜਵਾਬ ਦਿੱਤਾ,
ਸਿੰਘਨ ਪਾਤਸ਼ਾਹੀ ਸ਼ਾਹ ਸੱਚੇ ਦਈ,
ਕਹਿਣ ਲੱਗੇ ਮੈਂ ਆਖਿਆ ਕੈਪਟਨ ਮਰੇ ਖਾਲਸੇ ਨੂੰ ਜਿਹੜਾ ਰਾਜ ਦਿੱਤਾ ਹੈ ਨਾ ਉਹ ਸੱਚੇ ਪਾਤਸ਼ਾਹ ਨੇ ਦਿੱਤਾ, ਖਾਲਸੇ ਨੂੰ ਰਾਜ ਸੱਚੇ ਪਾਤਸ਼ਾਹ ਨੇ ਦਿੱਤਾ ਹੈ।
ਮਰੀ ਕਹੋ ਸ਼ਾਹ ਸੱਚੋ ਕੋਏ,
ਕੈਪਟਨ ਮਰੀ ਦੇ ਭਾਣੇ ਵੀ ਸ਼ਾਇਦ ਕੋਈ ਬਾਦਸ਼ਾਹ ਹੋਵੇਗਾ, ਉਹ ਕਹਿੰਦਾ ਜੀ ਇਹ ਸੱਚੇ ਪਾਤਸ਼ਾਹ ਜਿਹਦੇ ਜਿਹਨੇ ਤੁਹਾਨੂੰ ਰਾਗ ਦਿੱਤਾ ਖਾਲਸੇ ਨੂੰ, ਇਹ ਕੌਣ ਸੀਗਾ। ਉਹਦੇ ਅਗਲਾ ਸਵਾਲ ਕੀਤਾ, ਕਹਿੰਦਾ ਜੀ ਸ਼ਾਹ ਸੱਚੋ ਕੋਏ ਜਿਹੜਾ ਸੱਚਾ ਪਾਤਸ਼ਾਹ ਜਿਹਦੇ ਬਾਰੇ ਤੁਸੀਂ ਦੱਸ ਰਹੇ ਹੋ, ਸੱਚਾ ਪਾਤਸ਼ਾਹ ਇਹ ਕੌਣ ਸੀ।
ਅਸਾਂ ਕਹੋ ਸ਼ਾਹ ਨਾਨਕ ਜੋਏ,
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਅੱਗੋਂ ਨੂੰ ਆਖਿਆ ਵੀ ਸਾਡੇ ਸੱਚੇ ਸ਼ਾਹ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਕਿਉਂਕਿ ਸਾਨੂੰ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ, ਕਿਸੇ ਬਾਦਸ਼ਾਹ ਨੇ ਨਹੀਂ ਦਿੱਤੀ, ਸਾਡੇ ਪਾਤਸ਼ਾਹ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਹਨ।
ਮਰੀ ਕਹੋ ਪਇਓ ਨਾਨਕ ਫਕੀਰ,
ਕੈਪਟਨ ਮਰੇ ਨੂੰ ਗੁਰੂ ਨਾਨਕ ਸਾਹਿਬ ਬਾਰੇ ਪਤਾ ਸੀ, ਕਹਿੰਦਾ ਉਹ ਤਾਂ ਇੱਕ ਫਕੀਰ ਹੋਇਆ, ਤੂੰ ਕਹਿੰਦਾ ਪਾਤਸ਼ਾਹ ਸੀ।
ਉਹ ਤਾਂ ਇੱਕ ਫਕੀਰ ਸਾਈ ਲੋਕ ਸੀਗਾ,
ਫਕੀਰ ਸੀ ਗੁਰੂ ਪੀਰ ਸੀ।
ਉਹ ਸ਼ਾਹੀ ਕੀ ਕਿਆ ਤਤਵੀਰ,
ਪਤਾ ਸੀ ਵੀ ਬਾਦਸ਼ਾਹੀ ਕੀ ਹੁੰਦੀ ਹੈ। ਉਹਨੇ ਤਾਂ ਕਿਤੇ ਬਾਦਸ਼ਾਹੀ ਕੀਤੀ ਨਹੀਂ, ਕਿਸੇ ਦੇਸ਼ ਤੇ ਰਾਜ ਕੀਤਾ ਹੀ ਨਹੀਂ, ਵੀ ਉਹ ਤਾਂ ਇੱਕ ਸਧਾਰਨ ਗੁਰੂ ਪੀਰ ਸੀਗਾ।
ਹਮੈ ਕਹਿਓ ਵੈ ਸ਼ਾਹਨ ਸ਼ਾਹ।
ਭਾਈ ਰਤਨ ਸਿੰਘ ਜੀ ਕਹਿੰਦੇ ਕੈਪਟਨ ਮਰੇ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸ਼ਾਹਾਂ ਦੇ ਸ਼ਾਹ ਸਨ। ਉਹ ਕੱਲੇ ਸ਼ਾਹ ਨਹੀਂ ਸੀ, ਉਹ ਜਿੰਨੇ ਦੁਨੀਆਂ ਦੇ ਸ਼ਾਹ ਨੇ ਨਾ ਇਹ ਬਾਦਸ਼ਾਹ, ਇਹਨਾਂ ਸਾਰਿਆਂ ਦੇ ਬਾਦਸ਼ਾਹ ਸਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਸ਼ਾਹਾਨ ਸ਼ਾਹ, ਰਾਜਾਨ ਰਾਜ, ਉਹ ਰਾਜਿਆਂ ਦੇ ਰਾਜੇ ਸ਼ਾਹਾਂ ਦੇ ਸ਼ਾਹ ਹਨ।
ਦੀਨ ਦੁਨੀ ਸੱਚੋ ਪਾਤਸ਼ਾਹ,
ਕੱਲੇ ਇਸ ਦੁਨੀਆਂ ਦੇ ਹੀ ਨਹੀਂ, ਉਹ ਦੁਨੀਆਂ ਦੇ ਵੀ ਪਾਤਸ਼ਾਹ ਨੇ, ਉਹ ਦੀਨ ਦੁਨੀਆਂ ਦੇ ਪਾਤਸ਼ਾਹ ਹਨ, ਸੱਚੇ ਪਾਤਸ਼ਾਹ ਹਨ।
ਕਈ ਸ਼ਾਹ ਤਿੰਨ ਕੀਏ ਫਕੀਰ,
ਇਹੋ ਜਿਹੇ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਕਿ ਆਹ ਜਿਹੜੇ ਵੱਡੇ ਵੱਡੇ ਬਾਦਸ਼ਾਹ ਸੀ ਨਾ, ਜਦੋਂ ਉਹਨਾਂ ਤੇ ਪੱਠੀ ਨਜ਼ਰ ਕਰਕੇ ਵੇਖਿਆ ਤੇ ਉਹਨਾਂ ਨੂੰ ਫਕੀਰ ਬਣਾ ਤਾ ਉਹਨਾਂ ਨੇ। ਉਹਨਾਂ ਨੇ ਇੱਕ ਨਜ਼ਰ ਕਰਕੇ ਆਪਣੀ ਇੱਕੋ ਦ੍ਰਿਸ਼ਟੀ ਦੇ ਨਾਲ ਵੱਡੇ ਵੱਡੇ ਬਾਦਸ਼ਾਹਾਂ ਨੂੰ ਭਿਖਾਰੀ ਬਣਾ ਦਿੱਤਾ।
ਕਈ ਫਕੀਰ ਕਰ ਦੀਨੇ ਪੀਰ,
ਜਿਹੜੇ ਕਈ ਫਕੀਰ ਸਨ ਉਹਨਾਂ ਨੂੰ ਪੀਰ ਬਣਾ ਕੇ ਰੱਖ ਦਿੱਤਾ ਇੱਕੋ ਨਜ਼ਰ ਨਾਲ।
ਰਿਓ ਆਪੋ ਬੇਪਰਵਾਹ,
ਆਪ ਗੁਰੂ ਨਾਨਕ ਸਾਹਿਬ ਬੇਪਰਵਾਹ ਰਹੇ ਨੇ। ਖਾਲਸਾ ਜੀ, ਆਪਣੇ ਘਰ ਦੀ ਗੱਲ ਜਿਹੜਾ ਬੰਦਾ ਆਪ ਕਹਿ ਸਕਦਾ ਨਾ, ਉਹ ਦੂਜਾ ਨਹੀਂ ਕਹਿ ਸਕਦਾ। ਜਿਹੜੀ ਗੱਲ ਰਤਨ ਸਿੰਘ ਪੰਗੂ ਪੰਥ ਬਾਰੇ ਕਹਿ ਸਕਦਾ, ਉਹ ਬੂਟੇ ਸ਼ਾਹ ਮੌਲਵੀ ਨਹੀਂ ਸੀ ਦੱਸ ਸਕਦਾ, ਭਾਵੇਂ ਲੱਖ ਜ਼ੋਰ ਲਾ ਲੈਂਦਾ। ਉਹ ਮੁਸਲਮਾਨ ਸੀਗਾ, ਉਹਨੂੰ ਵੀ ਪਤਾ ਖਾਲਸੇ ਦਾ ਇਤਿਹਾਸ, ਖਾਲਸੇ ਦੀਆਂ ਰਵਾਇਤਾਂ, ਖਾਲਸੇ ਦੀ ਮਰਿਆਦਾ, ਖਾਲਸੇ ਦੀ ਜਿਹੜੀ ਰੋਹ ਰੀਤ ਆ, ਉਹਦਾ ਉਹਨੂੰ ਕੀ ਪਤਾ ਸੀਗਾ। ਉਹ ਤਾਂ ਰਤਨ ਸਿੰਘ ਪੰਗੂ ਨੂੰ ਪਤਾ ਸੀ, ਮਹਤਾਬ ਸਿੰਘ ਦਾ ਪੋਤਰਾ ਹੈ, ਖਾਲਸੇ ਦਾ ਖੂਨ ਆ ਉਹਦੇ ਅੰਦਰ। ਇਸ ਕਰਕੇ ਕਹਿੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਬੇਪਰਵਾਹ ਰਹੇ ਨੇ।
ਯੋ ਨਾਨਕ ਪਇਓ ਸ਼ਾਨ ਸ਼ਾਹ,
ਨਾਨਕ ਸਾਹਿਬ ਸ਼ਾਹਾਂ ਦੇ ਸ਼ਾਹ ਇਸ ਤਰ੍ਹਾਂ ਹੋਏ ਹਨ।
ਜਿਨ ਸ਼ਾਹ ਨਾਨਕ ਚਰਨ ਪਰਸਾਏ,
ਵੱਡੇ ਵੱਡੇ ਬਾਦਸ਼ਾਹ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਰਸੇ,
ਤਿੰਨ ਮੈਂ ਸ਼ਕਤ ਇਤੀ ਪਈ ਆਏ,
ਉਹਨਾਂ ਵਿੱਚ ਇੰਨੀ ਵੱਡੀ ਸ਼ਕਤੀ ਪੈਦਾ ਹੋ ਗਈ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਰਸੇ।
ਚਿੜੀਆਂ ਤੇ ਉਨ ਬਾਜ ਕੋ ਆਏ,
ਉਹਨਾਂ ਨੇ ਚਿੜੀਆਂ ਤੋਂ ਬਾਜ ਤੁੜਾ ਕੇ ਰੱਖ ਦਿੱਤੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨ ਪਰਸੇ, ਯਾਨੀ ਕਿ ਕਲਗੀਧਰ ਵੱਲ ਇਸ਼ਾਰਾ ਹੋ ਰਿਹਾ ਕਿ ਉਹਨਾਂ ਨੇ ਚਿੜੀਆਂ ਤੋਂ ਬਾਗ ਘੁਆ ਦਿੱਤੇ।
ਛੇਲਨ ਕੋਲੋ ਸ਼ੇਰ ਤੁੜਾਏ,
ਛੇਲਿਆਂ ਕੋਲੋਂ ਬੱਬਰ ਸ਼ੇਰ ਮਰਵਾ ਦਿੱਤੇ, ਸ਼ੇਰਾਂ ਨੂੰ ਤੁੜਵਾ ਕੇ ਰੱਖ ਦਿੱਤਾ।
ਦੋਹਰਾ ਜਿਨ ਕਹਿ ਘੋੜੇ ਗੈਲ, ਲੱਖ ਤੋਪਨ ਕਈ ਹਜ਼ਾਰ,
ਇਹਨਾਂ ਦੇ ਪਿੱਛੇ ਹਜ਼ਾਰਾਂ ਘੋੜੇ ਤੇ ਲੱਖਾਂ ਤੋਪਾਂ ਤੇ ਕਈ ਹਜ਼ਾਰ ਸੂਰਮੇ ਚੱਲਦੇ ਸਨ।
ਤਖਤ ਪਾਤਸ਼ਾਹੀ ਬੈ ਕਰਤ, ਤਿੰਨ ਦਾਸਨ ਦੀਨੇ ਗਾਰ,
ਜਿਹੜੇ ਹਿੰਦੁਸਤਾਨ ਦੇ ਤਖਤ ਤੇ ਬਾਦਸ਼ਾਹੀ ਕਰਦੇ ਸਨ ਬਹਿ ਕੇ, ਗੁਰੂ ਨਾਨਕ ਸਾਹਿਬ ਦੇ ਸੇਵਕਾਂ ਨੇ, ਗੁਰੂ ਨਾਨਕ ਦੇ ਦਾਸਾਂ ਨੇ ਉਹ ਵੱਡੇ ਵੱਡੇ ਬਾਦਸ਼ਾਹਾਂ ਨੂੰ ਗਾਲ ਕੇ ਰੱਖ ਦਿੱਤਾ। ਗੁਰੂ ਨਾਨਕ ਸਾਹਿਬ ਦੇ ਸੇਵਕਾਂ ਚ ਏਡੀ ਵੱਡੀ ਤਾਕਤ ਆ, ਆਪ ਕਿੱਡੀ ਵੱਡੀ ਤਾਕਤ ਦੇ ਮਾਲਕ ਹੋਣਗੇ ਕਿ ਗੁਰੂ ਨਾਨਕ ਦੇ ਸੇਵਕਾਂ ਨੇ, ਉਹਨਾਂ ਦੇ ਦਾਸਾਂ ਨੇ ਵੱਡੇ ਵੱਡੇ ਪਾਤਸ਼ਾਹਾਂ ਨੂੰ ਗਾਲ ਕੇ ਰੱਖ ਦਿੱਤਾ।
ਭਾਂਗ ਨੁਗਦ ਲੈ ਨਾਮ ਸਿਰ, ਡਾਰੇ ਜਾਂ ਕੇ ਦਾਸ,
ਸਿੰਘ ਜਦੋਂ ਰਗੜਾ ਲਾਉਂਦੇ ਨੇ ਨਾ ਸ਼ਹੀਦੀ ਦੇਗਾਂ ਦਾ, ਤੇ ਨਿਹੰਗ ਸਿੰਘ ਗੋਲਾ ਵੱਟਦੇ ਨੇ ਛਾਣਾ ਲਾ ਕੇ, ਭਾਈ ਰਤਨ ਸਿੰਘ ਉਹਦਾ ਜ਼ਿਕਰ ਕਰ ਰਹੇ ਨੇ, ਕਹਿੰਦੇ ਉਹ ਗੋਲਾ ਵੱਟਦੇ ਨੇ ਨਾ ਜਦੋਂ, ਤੇ ਗੋਲਾ ਮਾਰਦੇ ਨੇ ਨਿਹੰਗ ਸਿੰਘ, ਕਹਿੰਦੇ ਆਇਆ ਗੋਲਾ ਛੱਡੇ ਕੰਧ ਨਾ, ਕੋਲਾ ਲੁਗਦਾ ਤੇਰੇ ਬਾਲ ਬੱਚੇ ਨੂੰ ਚੁਗਦਾ, ਏਦਾਂ ਜਦੋਂ ਬੋਲਦੇ ਨੇ ਉਹ ਗੋਲਾ ਬੋਲਦੇ ਨੇ ਨਾ ਨਿਹੰਗ ਸਿੰਘ, ਤੇ ਗੋਲਾ ਬੋਲ ਕੇ ਜਦੋਂ ਦੁਸ਼ਮਣ ਤੇ ਮਾਰਦੇ ਨੇ, ਵੈਰੀ ਤੇ ਮਾਰਦੇ ਨੇ।
ਰਹੇ ਨਾ ਅੜਨੇ ਜੋਗ ਵੋ, ਤੁਰਤ ਹੋਏ ਤੈ ਨਾਸ,
ਅੜਨ ਜੋਗਾ ਨੀ ਰਹਿੰਦਾ, ਜਿਹੜੀ ਉਹ ਦੇਗ ਦਾ ਗੋਲਾ ਨਾ ਉਹਦੇ ਨਾਲ ਹੀ ਮਾਰ ਕੇ ਖਤਮ ਕਰ ਦਿੰਦੇ ਨੇ ਦੁਸ਼ਮਣ ਨੂੰ, ਏਡੀ ਤਾਕਤ ਦੇ ਮਾਲਕ ਨੇ ਗੁਰੂ ਨਾਨਕ ਦੇ ਦਾਸ।
ਕਿ ਕੇਵਲ ਉਹ ਸ਼ਰਦਾਈ ਦਾ ਜਿਹੜਾ ਰਗੜਾ ਲਾ ਕੇ ਗੋਲਾ ਮਾਰਦੇ ਨੇ ਉਹ ਗੋਲੇ ਨਾਲ ਹੀ ਦੁਸ਼ਮਣ ਨੂੰ ਮਾਰ ਕੇ ਤਬਾਹ ਕਰ ਦਿੰਦੇ ਨੇ।
ਕਬਿਤ ਮਾਰੀ ਨੇ ਪਿਆਰੇ ਬਾਚੇ ਹਮ ਸਿਉਂ ਉਚਾਰੇ ਤਬ।
ਉਸ ਵੇਲੇ ਫਿਰ ਕੈਪਟਨ ਮਰੇ ਬੋਲਿਆ ਭਾਈ ਰਤਨ ਸਿੰਘ ਨੂੰ ਕਹਿਣ ਲੱਗਾ,
ਨਾਨਕ ਜੀ ਪਾਈ ਜੀ ਮਸ਼ਾਈ ਕੋ ਸੋ ਟਬ।
ਵੀ ਗੁਰੂ ਨਾਨਕ ਸਾਹਿਬ ਨੂੰ ਜਿਹੜੀ ਪਾਤਸ਼ਾਹੀ ਕਿੱਥੋਂ ਮਿਲੀ, ਚਲੋ ਤੁਹਾਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਦੇ ਦਿੱਤੀ, ਤੇ ਗੁਰੂ ਨਾਨਕ ਸਾਹਿਬ ਨੂੰ ਪਾਤਸ਼ਾਹੀ ਕਿੱਥੋਂ ਮਿਲੀ। ਹੁਣ ਫਿਰ ਅੱਗੋ ਕੈਪਟਨ ਮਰੇ ਸਵਾਲ ਕਰਦਾ, ਉਹ ਮੈਨੂੰ ਦੱਸੋ।
ਹਮ ਉਸਿਓ ਸੁਣਾਈ ਸੁਣੋ ਸੰਤ ਮਿਤ ਪਾਈ।
ਭਾਈ ਰਤਨ ਸਿੰਘ ਜੀ ਕਹਿੰਦੇ ਫਿਰ ਮੈਂ ਕੈਪਟਨ ਮਰੇ ਨੂੰ ਅੱਗੋਂ ਸੁਣਾਈ, ਉਹ ਜਿਵੇਂ ਉਹਨੂੰ ਸੁਣਾਈ ਉਹ ਤੁਸੀਂ ਸੁਣੋ।
ਸੁਣ ਕੇ ਬੁਲਾਏ ਸਮਝਾਏ ਕੋਈ ਨਿਜ ਰੱਬ।
ਕਹਿੰਦੇ ਉਸ ਵੇਲੇ ਸੁਣ ਕੇ ਸਮਝਾਈ ਗੱਲ ਕਿ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਨਿਰੰਕਾਰ ਨੇ ਆਪਣੇ ਕੋਲ ਬੁਲਾਇਆ।
ਰਾਜਾ ਕਰ ਕਿਆ ਮੋਰ ਓਏ ਕਿਮ ਪੁੱਜੇ ਜੋਰ।
ਉਹਨਾਂ ਆਖਿਆ ਮੈਂ ਤੁਹਾਨੂੰ ਬਾਦਸ਼ਾਹ ਰਾਜਿਆਂ ਦਾ ਰਾਜਾ ਬਣਾ ਕੇ ਭੇਜਣ ਲੱਗਾ, ਤੁਹਾਡੇ ਬਰਾਬਰ ਕਿਸੇ ਦਾ ਜੋਰ ਨਹੀਂ ਪੁੱਜੇਗਾ।
ਅੰਗ ਸੋ ਲਗਾਏ ਕਈ ਜਾਵੀ ਹੈ ਜ਼ਰੂਰ ਅਬ।
ਜਾਓ ਤੁਸੀਂ ਮਾਤ ਲੋਕ ਦੀ ਧਰਤੀ ਤੇ ਜਾ ਕੇ ਖਾਲਸਾ ਪੰਥ ਚਲਾਓ, ਧਰਮ ਚਲਾਓ।
ਨਾਨਕ ਕਹਾਵੋ ਨਾਮ ਬੇਦੀ ਕੁੱਲ ਪਾਵੋ ਜਾਏ।
ਬੇਦੀਆਂ ਦੀ ਕੁੱਲ ਵਿੱਚ ਪ੍ਰਕਾਸ਼ ਧਾਰ ਕੇ ਨਾਨਕ ਨਾਮ ਕਹਾਵੋ।
ਰਾਖੋ ਜੋ ਆਵੇ ਸ਼ਰਨ ਦੁਸ਼ਟਨ ਕੋ ਗਾਰੋ ਦਬ।
ਜਿਹੜਾ ਤੁਹਾਡੀ ਸ਼ਰਨ ਆਵੇ ਉਹਨੂੰ ਰੱਖ ਲਓ, ਤੇ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਗਾਲ ਦਿਓ। ਏਦਾਂ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਖ ਨੇ ਸੱਚੀ ਪਾਤਸ਼ਾਹੀ ਦੇ ਕੇ ਭੇਜਿਆ, ਉਹਨਾਂ ਨੂੰ ਅਕਾਲ ਪੁਰਖ ਦੇ ਪਾਤਸ਼ਾਹੀ ਦੇ ਕੇ ਭੇਜਿਆ ਵੀ ਜਾਓ ਤੁਸੀਂ ਮਾਤ ਲੋਕ ਦੀ ਧਰਤੀ ਤੇ। ਹੁਣ ਗੁਰੂ ਨਾਨਕ ਸਾਹਿਬ ਜਿਵੇਂ ਅਵਤਾਰ ਧਾਰਦੇ ਨੇ, ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਮੈਂ ਉਹਨੂੰ ਸੁਣਾਈ ਸੀ ਓਦਾਂ ਖਾਲਸਾ ਜੀ ਤੁਹਾਨੂੰ ਸੁਣਾ ਰਿਹਾ।